सर्व कला समरथ डोलन ते राखहु प्रभु नानक दे कर हाथ फेरत फेरत प्रभ आया परया तो शरणाए नानक की प्रभ बेनती अपनी भगती लाए प्रभ दाता दातार परयो जाचक एक सरना मिले दान संतरेन जेह लग पौ जल तरना बिनत करो अरदास सुनहो जे ठाकुर पावे देहो दरस मन चाओ भगत एहो मन ठहरावे बलयो चराग अंधियार मह सब काल उदरी एक नाम धर्म प्रगट सगल हर पवन मह जन नानक गुर पार ब्रह्म जो बुलावह त्यो बोलह स्वामी कुदरत कवन हमारी साध संग नानक जस गायो जो प्रभ की अत प्यारी
वाहिगुरु साहिब जी गौड़ महला पंजवा गुर के चरण कमल नमस्कार काम क्रोध इस तन ते मार होए रही है सगल की रीना घट घट रमैया सब मह चीना गुर के चरण कमल नमस्कार
वाहिगुरु जी का खालसा वाहिगुरु जी की फतेह जुगो जुग अटल चवर शतर तखत दे मालक वालिये कुल आलम पतत पावन भगत वश्यल कृपा निदान जुगो जुग अटल श्री गुरु ग्रंथ साहिब महाराज जी की परम पावन हजूरी विच सुभाए मान गुरु की साजी निवाजी परम सत्कार योग साध संगत जीओ सतगुरु नानक देव साहिब जी दे नौवें सरूप धर्म की चादर धन धन श्री गुरु तेग बहादुर जी के पावन शहीदी अस्थान गुरुद्वारा सीसगंज साहिब विखे गुरु के दर्शन दीदार करदिया होया अमृत रूप गुरबाणी दे कीर्तन उपरंत गुरु की पावन बाणी दी कथा विचार सरवण करन दा सुभाग प्राप्त हो रहा है। लड़ीवार चल रही कथा दौरान जिस शब्द की कथा विचार आपां रल मिल करनी सुननी है परम सत्कार जो ग्रंथी सिंह साहिब जी पासों संगतां ने ये पावन शब्द सरवण कीता है ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 866 ਉੱਪਰ ਸ਼ਸ਼ੋਭਿਤ ਹੈ। ਤਕਰੀਬਨ ਸਾਰੇ ਹੀ ਧਰਮ ਗ੍ਰੰਥ ਮਨੁੱਖ ਮਾਤਰ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਜੋੜਨ ਦੀ, ਉਸ ਦੀ ਭਾਉ ਭਗਤ ਦੀ ਪੂਜਾ ਦੀ ਇਬਾਦਤ ਦੀ ਪ੍ਰੇਰਣਾ ਦਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵੀ ਸਾਨੂੰ ਗੁਰਬਾਣੀ ਵਿੱਚ ਇਹ ਸਮਝਾਇਆ ਹੈ ਕਿ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਐ ਇਨਸਾਨ, ਜੋ ਇਹ ਮਨੁੱਖਾ ਦੇਹੀ ਤੈਨੂੰ ਪ੍ਰਾਪਤ ਹੋਈ ਹੈ, ਇਹ ਮਨੁੱਖਾ ਦੇਹੀ ਦਾ ਸਮਾਂ ਉਸ ਅਕਾਲ ਪੁਰਖ ਦੇ ਨਾਲ ਮਿਲਣ ਦੀ ਵਾਰੀ ਮਿਲੀ ਹੈ। ਭਾਵ ਅਰਥ ਕਿ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਕਰ ਸਕਣ ਲਈ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਸਤੇ ਇਹ ਜੀਵਨ ਸਾਨੂੰ ਪ੍ਰਾਪਤ ਹੋਇਆ ਹੈ। ਆਇਓ ਸੁਨਣ ਪੜ੍ਹਨ ਕਉ ਬਾਣੀ। ਪੰਚਮ ਪਾਤਸ਼ਾਹ ਜੀ ਦਾ ਪਾਵਨ ਫੁਰਮਾਨ ਹੈ ਕਿ ਇਸ ਸੰਸਾਰ ਦੇ ਵਿੱਚ ਜਦੋਂ ਮਨੁੱਖਾ ਜੂਨ ਤੋਂ ਪਹਿਲਾਂ ਆਪਾਂ 84 ਲੱਖ ਜੂਨਾਂ ਦੇ ਗੇੜੇ ਵਿੱਚ ਭਟਕਦੇ ਸਾਂ ਤਾਂ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈਆਂ ਜਨਮਾਂ ਵਿੱਚ ਕੀੜੇ ਬਣੇ, ਪਤੰਗੇ ਬਣੇ, ਕਈਆਂ ਜਨਮਾਂ ਦੇ ਵਿੱਚ ਹਾਥੀ ਬਣੇ, ਮੱਛੀਆਂ ਬਣੇ, ਹਿਰਨ ਬਣੇ, ਕਈ ਜਨਮ ਆਪਾਂ ਤਰ੍ਹਾਂ ਤਰ੍ਹਾਂ ਦੇ ਸੱਪਾਂ ਵਗੈਰਾ ਦੇ ਤੇ ਪੰਛੀਆਂ ਦੇ ਤੱਕੇ, ਕਈਆਂ ਜਨਮਾਂ ਵਿੱਚ ਘੋੜੇ ਬਲਦ ਇਤਿਆਦਿਕ ਪਸ਼ੂ ਬਣਦੇ ਰਹੇ। ਹਜ਼ੂਰ ਫਰਮਾਉਂਦੇ ਨੇ, ਮਿਲ ਜਗਦੀਸ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰ ਕਾਲ, ਬੜੇ ਲੰਮੇ ਸਮੇਂ ਬਾਅਦ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਪ੍ਰੇਮੀਆਂ, ਇਸ ਮਨੁੱਖਾ ਦੇਹੀ ਨੂੰ ਸਾਰਥਿਕ ਕਰਦਿਆਂ, ਸਫਲਾ ਕਰਦਿਆਂ ਹੋਇਆਂ ਜਗਤ ਦੇ ਮਾਲਕ ਵਾਹਿਗੁਰੂ ਨੂੰ ਮਿਲ, ਇਹ ਮਿਲਣ ਦੀ ਵਾਰੀ ਹੈ। ਇਹੀ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ, ਕਹਿਤ ਕਬੀਰ ਜੀਤ ਕੈ ਹਾਰ, ਬਹੁਬਿਧ ਕਹਿਓ ਪੁਕਾਰ ਪੁਕਾਰ। ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਜਰਾ ਵਿਚਾਰ ਕਰਕੇ ਤਾਂ ਦੇਖ, 84 ਦੇ ਗੇੜੇ ਵਿੱਚੋਂ ਨਿਕਲ ਸਕੇ, ਪ੍ਰਭੂ ਦੀ ਪ੍ਰਾਪਤੀ ਕਰ ਸਕੇ, ਇਸ ਮਹਾਨ ਕਾਰਜ ਵਾਸਤੇ ਇਹੀ ਤੇਰਾ ਅਵਸਰ, ਇਹ ਮਨੁੱਖਾ ਜਨਮ ਰੂਪੀ ਹੀ ਅਵਸਰ ਹੈ, ਮੌਕਾ ਹੈ ਤੇਰੇ ਕੋਲ। ਇਹ ਤੇਰੀ ਬਾਰ, ਕੇਵਲ ਇਹੋ ਹੀ ਤੇਰੀ ਵਾਰੀ ਹੈ। ਭਾਈ ਸਾਹਿਬ, ਭਾਈ ਗੁਰਦਾਸ ਜੀ ਦਾ ਪਾਵਨ ਫੁਰਮਾਨ ਹੈ, ਅਵਸਰ ਚੁੱਕਾ ਹੱਥ ਨਾ ਆਵੇ। ਇੱਕ ਵਾਰ ਅਵਸਰ ਚੁੱਕ ਜਾਵੇ, ਮੌਕਾ ਹੱਥੋਂ ਗੁਆਚ ਜਾਵੇ, ਤਾਂ ਉਹ ਦੁਬਾਰਾ ਹੱਥ ਨਹੀਂ ਆਉਂਦਾ। ਇਸ ਲਈ ਬੜੀ ਸ਼ਿੱਦਤ ਨਾਲ ਇਹ ਗੱਲ ਸਤਿਗੁਰਾਂ ਨੇ ਸਾਨੂੰ ਸਮਝਾਈ ਕਿ ਐ ਇਨਸਾਨ, ਆਪਣੇ ਜੀਵਨ ਨੂੰ ਦੁਨਿਆਵੀ ਖਿਆਲਾਂ ਵਿੱਚ, ਮੋਹ ਮਾਇਆ ਵਿੱਚ ਨਾ ਗਵਾਉਂਦਿਆਂ ਹੋਇਆਂ ਅਕਾਲ ਪੁਰਖ ਦਾ ਸਿਮਰਨ ਕਰ, ਪਰਮਾਤਮਾ ਦੀ ਬੰਦਗੀ ਕਰ, ਵਾਹਿਗੁਰੂ ਦੀ ਪ੍ਰਾਪਤੀ ਦਾ ਪ੍ਰਯਤਨ ਕਰ। ਇਹ ਪ੍ਰਾਪਤੀ ਕਿਵੇਂ ਹੋਵੇਗੀ? ਹਜ਼ੂਰ ਫਰਮਾਉਂਦੇ ਨੇ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਦੁਨੀਆਂ ਦੇ ਅਨੇਕਾਂ ਕੰਮ ਕਾਰ, ਅਨੇਕ ਤਰ੍ਹਾਂ ਦੇ ਕਾਰਜ ਵਿਹਾਰ ਬੇਸ਼ੱਕ ਸਾਡੇ ਸੰਸਾਰਕ ਜੀਵਨ ਵਾਸਤੇ ਬੜੇ ਜ਼ਰੂਰੀ ਹਨ, ਲਾਜ਼ਮੀ ਹਨ, ਪਰ ਇਹ ਦੁਨਿਆਵੀ ਕਾਰੋਬਾਰ, ਇਹ ਕੰਮ ਕਾਜ ਪ੍ਰਭੂ ਦੀ ਪ੍ਰਾਪਤੀ ਵਿੱਚ ਕਿਸੇ ਕੰਮ ਨਹੀਂ ਆਉਣੇ। ਇਸੇ ਤਰ੍ਹਾਂ ਹੋਰ ਤਰ੍ਹਾਂ ਤਰ੍ਹਾਂ ਦੇ ਸਾਧਨ ਕਰ ਲਏ ਜਾਣ, ਸਾਧਨਾ ਰੂਪੀ ਕਰਮ, ਕੋਈ ਤਰ੍ਹਾਂ ਤਰ੍ਹਾਂ ਦੇ ਪੁੰਨ ਦਾਨ, ਕੋਈ ਤੀਰਥ ਇਸ਼ਨਾਨ, ਕੋਈ ਹੋਰ ਫੋਕਟ ਕਰਮ, ਉਹ ਵੀ ਪ੍ਰਭੂ ਦੀ ਪ੍ਰਾਪਤੀ ਵਾਸਤੇ ਕੰਮ ਨਹੀਂ ਆਉਣਗੇ। ਇਸ ਲਈ ਐ ਜੀਵ ਸਾਧ ਸੰਗਤ ਵਿੱਚ ਮਿਲ ਕੇ ਅਕਾਲ ਪੁਰਖ ਦੇ ਨਾਮ ਦਾ ਭਜਨ ਕਰ, ਵਾਹਿਗੁਰੂ ਦਾ ਸਿਮਰਨ ਕਰ। ਇਹ ਤਾਂ ਖਿਆਲ ਸਮੁੱਚੇ ਧਰਮਾਂ ਵਿੱਚ ਆਇਆ ਹੈ ਕਿ ਜੀਵਨ ਪ੍ਰਭੂ ਦੀ ਪ੍ਰਾਪਤੀ ਲਈ ਮਿਲਿਆ ਹੈ, ਪ੍ਰਭੂ ਦੀ ਬੰਦਗੀ ਕਰਨੀ ਹੈ। ਪਰ ਹਰ ਧਰਮ ਦੇ ਵਿੱਚ ਬੰਦਗੀ ਕਰਨ ਦਾ ਤਰੀਕਾ ਵੱਖ ਵੱਖ ਹੈ। ਕੋਈ ਦੇਵੀ ਦੇਵਤਿਆਂ ਦੀ ਪੂਜਾ ਦ੍ਰਿੜ ਕਰਾਉਂਦਾ ਹੈ, ਕੋਈ ਕਿਸੇ ਪ੍ਰਕਾਰ ਤਰ੍ਹਾਂ ਤਰ੍ਹਾਂ ਦੇ ਕਰਮ ਧਰਮ ਦੱਸਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਹੈ, ਇੱਕ ਪਰਮਾਤਮਾ ਦੇ ਨਾਲ ਸਿੱਧੇ ਤੌਰ ਤੇ ਜੁੜਨ ਦਾ ਸੰਦੇਸ਼ ਦਿੱਤਾ ਹੈ ਔਰ ਜੁੜਿਆ ਜਾਂਦਾ ਹੈ ਗੁਰੂ ਕੀ ਰਾਹੀਂ। ਪਿਛਲੇ ਦਿਨਾਂ ਵਿੱਚ ਵੀ ਗੌਂਡ ਰਾਗ ਵਿੱਚ ਜੋ ਗੁਰਬਾਣੀ ਦੇ ਸ਼ਬਦ ਹਨ, ਇਹਨਾਂ ਦੀ ਕਥਾ ਵਿਚਾਰ ਸੰਗਤਾਂ ਨੇ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤੀ। ਜੀਵਨ ਅੰਦਰ ਗੁਰੂ ਕੀ ਮਹਾਨਤਾ ਦਾ ਵਰਣਨ ਇਹਨਾਂ ਪਿਛਲੇ ਸ਼ਬਦਾਂ ਦੇ ਵਿੱਚ ਆਇਆ। ਮਸਲਨ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਈ ਨਾ ਮੇਟੈ ਦਾਤ। ਐ ਮੇਰੇ ਮਨ, ਤੂੰ ਮਨ ਬਾਣੀ ਸਰੀਰ ਕਰਕੇ ਗੁਰੂ ਗੁਰੂ ਕਾ ਜਾਪ ਜਪ, ਗੁਰੂ ਕੀ ਉਸਤਤ ਕਰ, ਗੁਰੂ ਕੀ ਸਿਫਤ ਸਲਾਹ ਕਰ, ਕਿਉਂਕਿ ਸੱਚੇ ਗੁਰੂ ਤੋਂ ਬਿਨਾਂ ਸਾਡੇ ਜੀਵਨ ਦਾ ਹੋਰ ਕੋਈ ਆਸਰਾ ਨਹੀਂ। ਦਿਨ ਰਾਤ ਹਰ ਵਕਤ ਗੁਰੂ ਕੀ ਟੇਕ ਵਿੱਚ, ਗੁਰੂ ਕੀ ਓਟ ਵਿੱਚ, ਗੁਰੂ ਕੇ ਆਸਰੇ ਵਿੱਚ ਰਹਿ, ਜਿਨ੍ਹਾਂ ਸਤਿਗੁਰਾਂ ਦੀ ਨਾਮ ਦੀ ਦਾਤ ਨੂੰ ਕੋਈ ਮੇਟ ਨਹੀਂ ਸਕਦਾ। ਭਾਈ ਰੇ, ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਬੇਦ ਬਿਆਸੈ ਕੋਏ। ਭਾਵੇਂ ਪ੍ਰਾਣੀ ਰਿਸ਼ੀਆਂ ਮੁਨੀਆਂ ਕੋਲੋਂ ਪੁੱਛ ਲਓ, ਭਾਵੇਂ ਸਾਰੇ ਧਰਮ ਗ੍ਰੰਥਾਂ ਦਾ ਅਧਿਐਨ ਕਰ ਲਓ, ਇਹ ਗੱਲ ਨਿਖਰ ਕੇ ਸਾਹਮਣੇ ਆਵੇਗੀ ਕਿ ਗੁਰੂ ਬਿਨਾਂ ਆਤਮਿਕ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਆਤਮਿਕ ਗਿਆਨ ਤੋਂ ਬਿਨਾਂ ਅਕਾਲ ਪੁਰਖ ਨੂੰ ਨਹੀਂ ਮਿਲਿਆ ਜਾ ਸਕਦਾ। ਇਸ ਲਈ ਗੁਰੂ ਹੀ ਹੈ ਜੋ ਕਿ ਸਾਨੂੰ ਪਰਮ ਪਿਤਾ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ। ਜੀਵਨ ਅੰਦਰ ਗੁਰੂ ਤੋਂ ਵਿਹੂਣਾ ਜੀਵਨ ਬਿਲਕੁਲ ਹੀ ਨਿਰਾਰਥਕ ਹੈ। ਆਪਾਂ ਭੱਟ ਰਸਨਾ ਰਾਹੀਂ ਸਤਿਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਸੁਣਦੇ ਹਾਂ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰੂ ਤੋਂ ਬਿਨਾਂ ਅਗਿਆਨਤਾ ਦਾ ਗਾੜਾ ਹਨੇਰਾ ਹਿਰਦੇ ਵਿੱਚ ਹਮੇਸ਼ਾ ਬਣਿਆ ਰਹਿੰਦਾ ਹੈ। ਗੁਰੂ ਤੋਂ ਬਿਨਾਂ ਪਰਮਾਰਥ ਦੀ ਸੋਝੀ ਨਹੀਂ ਆਉਂਦੀ, ਗੁਰੂ ਤੋਂ ਬਿਨਾਂ ਅਕਾਲ ਪੁਰਖ ਨਾਲ ਸੁਰਤ ਨਹੀਂ ਜੁੜਦੀ, ਪਰਮਾਤਮਾ ਦੀ ਪ੍ਰੀਤ ਹਿਰਦੇ ਵਿੱਚ ਪੈਦਾ ਨਹੀਂ ਹੁੰਦੀ। ਜੀਵਨ ਦੀ ਸਿੱਧੀ ਔਰ ਸਫਲਤਾ ਕਦੇ ਗੁਰੂ ਤੋਂ ਬਿਨਾਂ ਨਹੀਂ ਹੁੰਦੀ। ਮੁਕਦੀ ਗੱਲ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਮਤ ਕੋ ਭਰਮ ਭੁੱਲੈ ਸੰਸਾਰ, ਗੁਰਬਿਨ ਕੋਈ ਨਾ ਉਤਰਸ ਪਾਰ। ਦੁਨੀਆਂ ਵਿੱਚ ਕੋਈ ਭਰਮ ਭੁਲੇਖੇ ਦਾ ਸ਼ਿਕਾਰ ਨਾ ਹੋਇਆ ਰਹੇ, ਇਹ ਗੱਲ ਸਾਰੇ ਭਲੀ ਭਾਂਤ ਸਮਝ ਲਵੋ ਕਿ ਗੁਰੂ ਤੋਂ ਬਿਨਾਂ ਕਦੇ ਵੀ ਕੋਈ ਪਾਰ ਨਹੀਂ ਉਤਰ ਸਕਦਾ, ਕਿਸੇ ਦੀ ਮੁਕਤੀ ਨਹੀਂ, ਕਿਸੇ ਦਾ ਪਾਰ ਉਤਾਰਾ ਨਹੀਂ। ਇਸ ਲਈ ਸਾਨੂੰ ਗੁਰੂ ਕੀ ਪਾਵਨ ਬਾਣੀ ਨੇ ਗੁਰੂ ਨਾਲ ਜੁੜਨ ਦੀ ਹਦਾਇਤ ਕੀਤੀ, ਪ੍ਰੇਰਣਾ ਦਿੱਤੀ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਸ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਨੇ ਬਚਨ ਕਹੇ, ਇਨਬਿਦ ਰਮਹੋਂ ਗੋਪਾਲ ਗੋਬਿੰਦ। ਰਮਹੋਂ ਤੋਂ ਭਾਵ ਉਚਾਰਨ ਕਰੋ, ਰਮਣ ਲਫਜ਼ ਤੋਂ ਅੱਗੇ ਰਮਹੋ ਲਫਜ਼ ਹੈ। ਰਮਣ ਦਾ ਅਰਥ ਮਾਨਣਾ ਵੀ ਹੈ ਤੇ ਰਮਣ ਦਾ ਅਰਥ ਉਚਾਰਨਾ ਵੀ ਹੈ। ਇਨਬਿਦ ਰਮਹੋਂ ਗੋਪਾਲ ਗੋਬਿੰਦ, ਉਹ ਅਕਾਲ ਪੁਰਖ ਵਾਹਿਗੁਰੂ ਜੋ ਸ੍ਰਿਸ਼ਟੀ ਦੇ ਪਾਲਣਹਾਰਾ ਹੈ, ਜੋ ਅਕਾਲ ਪੁਰਖ ਵਾਹਿਗੁਰੂ ਰੱਖਿਆ ਕਰਨ ਵਾਲਾ ਹੈ ਸੰਸਾਰ ਦੀ, ਇਹਨਾਂ ਤਰੀਕਿਆਂ ਦੇ ਨਾਲ ਉਸ ਪਰਮਾਤਮਾ ਦਾ ਉਚਾਰਨ ਕਰੋ, ਭਾਵ ਵਾਹਿਗੁਰੂ ਦੀ ਸਿਫਤ ਸਲਾਹ ਕਰੋ। ਕਿਹੜਾ ਤਰੀਕਾ ਹੈ? ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਲਿਵ ਸੁਰਤ ਗੁਰ ਚਰਨਾਂ ਵਿੱਚ ਜੋੜ ਕੇ ਸ਼ਰਧਾ ਭਾਵਨਾ ਤੇ ਪ੍ਰੇਮ ਸਤਿਕਾਰ ਸਹਿਤ ਗੁਰੂ ਕਾ ਉਪਦੇਸ਼ ਸਰਵਣ ਕਰ ਲਾਹਾ ਪ੍ਰਾਪਤ ਕਰੀਏ।
ਗੋਂਡ ਮਹੱਲਾ ਪੰਜਵਾ।
ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਚਮ ਸਰੂਪ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਗੌਂਡ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰਕੇ ਸਾਨੂੰ ਉਪਦੇਸ਼ ਫੁਰਮਾ ਰਹੇ ਹਨ।
ਗੁਰ ਕੇ ਚਰਨ ਕਮਲ ਨਮਸਕਾਰ।
ਹਜ਼ੂਰ ਫੁਰਮਾਨ ਕਰਦੇ ਨੇ ਕਿ ਐ ਗੁਰਸਿੱਖ ਪਿਆਰਿਆ, ਗੁਰ ਕੇ ਚਰਨ ਕਮਲ ਨਮਸਕਾਰ। ਸਤਿਗੁਰੂ ਜੀ ਦੇ ਜੋ ਪਰਮ ਮੁਬਾਰਕ ਚਰਨ ਕਮਲਾਂ ਵਰਗੇ ਹਨ, ਇਹਨਾਂ ਚਰਨ ਕਮਲਾਂ ਉੱਪਰ ਸਦਾ ਨਮਸਕਾਰ ਕਰ। ਪਹਿਲਾਂ ਆਪਾਂ ਕੁਝ ਸਮਾਂ ਵਿਚਾਰ ਕਰੀਏ, ਚਰਨਾਂ ਨੂੰ ਕਮਲ ਦੀ ਉਪਮਾ ਕਿਉਂ ਦਿੱਤੀ ਜਾਂਦੀ ਹੈ? ਆਮ ਹੀ ਆਪਾਂ ਗੁਰਬਾਣੀ ਵਿੱਚ ਚਰਨ ਕਮਲ ਸ਼ਬਦ ਪੜ੍ਹਦੇ ਹਾਂ, ਔਰ ਗੁਰਬਾਣੀ ਦੇ ਆਸ਼ੇ ਮੁਤਾਬਕ ਅਸੀਂ ਬੋਲਚਾਲ ਵਿੱਚ ਵੀ ਇਹ ਲਫ਼ਜ਼ ਵਰਤਦੇ ਹਾਂ ਸਤਿਕਾਰ ਵਜੋਂ, ਗੁਰੂ ਕੇ ਚਰਨ ਕਮਲ। ਸਾਧ ਸੰਗਤ ਜੀ, ਕਮਲ ਦਾ ਫੁੱਲ ਪਰਮਾਤਮਾ ਨੇ ਐਸਾ ਪੈਦਾ ਕੀਤਾ ਹੋਇਆ ਜੋ ਕਿ ਪਾਣੀ ਵਿੱਚ ਉੱਗਦਾ ਹੈ, ਪਾਣੀ ਵਿੱਚ ਹੀ ਖਿੜਦਾ ਹੈ, ਪਰ ਪਾਣੀ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਪਾਣੀ ਤੋਂ ਨਿਰਲੇਪ ਹੈ। ਪਾਣੀ ਤੋਂ ਉੱਪਰ ਉੱਠ ਕੇ ਖਿੜਿਆ, ਹੇਠਲਾ ਪਾਣੀ ਵੀ ਉਸ ਨੂੰ ਛੂੰਹਦਾ ਨਹੀਂ, ਔਰ ਉੱਪਰੋਂ ਜੇ ਕਿਧਰੇ ਬਾਰਿਸ਼ ਪੈ ਜਾਵੇ ਤਾਂ ਉਹ ਮੀਂਹ ਦੀਆਂ ਬੂੰਦਾਂ ਵੀ ਕਮਲ ਦੇ ਫੁੱਲ ਤੇ ਨਹੀਂ ਠਹਿਰਦੀਆਂ। ਚਿਕਨਾਈ ਹੁੰਦੀ ਹੈ ਕੁਦਰਤੀ ਤੌਰ ਤੇ ਕਮਲ ਦੀਆਂ ਪੱਤੀਆਂ ਵਿੱਚ, ਉਹ ਪਾਣੀ ਵੀ ਹੇਠਾਂ ਡਿੱਗ ਜਾਂਦਾ ਹੈ। ਸਤਿਗੁਰੂ ਜੀ ਕੇ ਪਾਵਨ ਚਰਨਾਂ ਨੂੰ ਕਮਲ ਦੀ ਤਸ਼ਬੀਹ ਤਾਂ ਦਿੱਤੀ ਗਈ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਭਾਵੇਂ ਮਨੁੱਖਾ ਸਰੀਰ ਲੈ ਕੇ ਸੰਸਾਰ ਦੇ ਵਿੱਚ ਆਏ, ਪਰ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਿਆਂ ਹੋਇਆਂ ਪਾਣੀ ਤੋਂ ਨਿਰਲੇਪ ਹੈ, ਇਉਂ ਸਤਿਗੁਰੂ ਜੀ ਦੇ ਮੁਬਾਰਕ ਚਰਨ, ਗੁਰੂ ਕਾ ਪਾਵਨ ਸਰੂਪ, ਗੁਰੂ ਕਾ ਸ਼ਬਦ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਵੀ ਸੰਸਾਰਕ ਮੋਹ ਮਾਇਆ ਤੋਂ ਨਿਰਲੇਪ ਹੈ। ਕੌਮ ਦੇ ਮਹਾਨ ਵਿਦਵਾਨ, ਇਤਿਹਾਸ ਲਿਖਣ ਦੀ ਬਹੁਤ ਵੱਡੀ ਸੇਵਾ ਕਰਨ ਵਾਲੇ ਗੁਰਮੁਖ ਪਿਆਰੇ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਧਾਰਨ ਕਰਦਿਆਂ ਹੋਇਆਂ ਗੁਰੂ ਕੇ ਚਰਨਾਂ ਦੀ ਉਪਮਾ ਵਿੱਚ ਬੜਾ ਸੁੰਦਰ ਇੱਕ ਕਵਿਤ ਲਿਖਿਆ, ਜਿਸ ਵਿੱਚ ਕਮਲ ਦੀ ਉਪਮਾ ਨੂੰ ਐਨ ਗੁਰੂ ਕੇ ਚਰਨਾਂ ਤੇ ਟੁਕਾਇਆ ਹੈ। ਆਪ ਜੀ ਲਿਖਦੇ ਹਨ, ਪਾਸ ਪਰਾਗ ਸੀ ਸੁੰਦਰ ਸੋਹਤ, ਗੰਧ ਸੀ ਕੀਰਤ ਮੱਧ ਬਸਾਨਾ, ਕੋਮਲਤਾ ਕੋਮਲਤਾ ਇੱਕ ਸੀ, ਨਿਰਲੇਪਤਾ ਸੀ ਨਿਰਲੇਪ ਸਮਾਨਾ, ਜੋ ਭਵ ਭੂਰ ਭਰਾ ਸਰਸੀ, ਤਿਸ ਤੇ ਨਿਤ ਊਰਦ ਨੂੰ ਬਿਗਸਾਨਾ, ਹੈ ਅਰਬਿੰਦ ਸੇ ਅੰਗਦ ਕੇ ਪਦ, ਮੋਖਦ ਏਕ ਵਿਸ਼ੇਖਤਾ ਜਾਨਾ। ਸਵਈਏ ਵਿੱਚ ਭਾਈ ਸਾਹਿਬ ਜੀ ਫੁਰਮਾਨ ਕਰਦੇ ਨੇ, ਪਾਸ ਪਰਾਗ ਸੀ ਸੁੰਦਰ ਸੋਹਤ, ਕਮਲ ਦੇ ਫੁੱਲ ਵਿੱਚ ਪਰਾਗ ਹੁੰਦੀ ਹੈ, ਧੂੜੀ ਦੇ ਕਣ ਹੁੰਦੇ ਨੇ, ਫੁੱਲ ਦੇ ਐਨ ਵਿਚਕਾਰ ਜਿਹੜੀ ਬਰੀਕ ਬਰੀਕ ਧੂੜੀ ਹੋਵੇ ਉਸ ਨੂੰ ਪਰਾਗ ਕਣ ਕਿਹਾ ਜਾਂਦਾ ਹੈ। ਜਿਵੇਂ ਕਮਲ ਦੇ ਫੁੱਲ ਉੱਪਰ ਉਹ ਪਰਾਗ ਦੇ ਕਣ ਸੋਭਾ ਪਾਉਂਦੇ ਨੇ, ਕਮਲ ਦੀ ਉਪਮਾ ਨੂੰ ਵਧਾਉਂਦੇ ਹਨ। ਕਵੀ ਜੀ ਕਹਿੰਦੇ ਕਿ ਇਸੇ ਤਰ੍ਹਾਂ ਸਤਿਗੁਰੂ ਅੰਗਦ ਦੇਵ ਜੀ ਦੇ ਪਰਮ ਮੁਬਾਰਕ ਚਰਨਾਂ ਉੱਪਰ ਜੋ ਧੂੜੀ ਪਈ ਹੋਈ ਹੈ, ਮਾਨੋ ਉਹ ਧੂੜੀ ਦੇ ਕਿਣਕੇ ਜੋ ਹਨ ਉਹ ਉਸ ਪਰਾਗ ਦੀ ਤਰ੍ਹਾਂ ਸੋਭਾ ਪਾਉਂਦੇ ਨੇ। ਗੰਧ ਸੀ ਕੀਰਤ ਮੱਧ ਬਸਾਨਾ, ਜਿਵੇਂ ਕੋਮਲ ਕਮਲ ਫੁੱਲ ਦੀ ਬੜੀ ਸੁੰਦਰ ਸੁਗੰਧੀ ਹੁੰਦੀ ਹੈ, ਇਵੇਂ ਸਤਿਗੁਰਾਂ ਦੇ ਚਰਨਾਂ ਵਿੱਚ ਕੀਰਤੀ ਰੂਪੀ ਸੁਗੰਧੀ ਵਸ ਰਹੀ ਹੈ। ਕੀਰਤੀ ਤੋਂ ਭਾਵ ਉਸਤਤ ਸਿਫਤ ਸਲਾਹ, ਜੋ ਕੁੱਲ ਸੰਸਾਰ ਅੰਦਰ ਸਤਿਗੁਰਾਂ ਦੀ ਕੀਰਤੀ ਫੈਲੀ ਹੈ, ਉਸਤਤ ਜਸ ਵਡਿਆਈ ਹੈ, ਇਹ ਮਾਨੋ ਕਿ ਗੁਰੂ ਕੇ ਚਰਨ ਰੂਪੀ ਕਮਲਾਂ ਦੀ ਸੁਗੰਧੀ ਚਾਰ ਚੁਫੇਰੇ ਫੈਲ ਰਹੀ ਹੈ। ਕੋਮਲਤਾ ਕੋਮਲਤਾ ਇੱਕ ਸੀ, ਕਮਲ ਦੇ ਫੁੱਲ ਦੀ ਕੋਮਲਤਾ ਤੇ ਸਤਿਗੁਰਾਂ ਦੇ ਚਰਨਾਂ ਦੀ ਕੋਮਲਤਾ ਇੱਕ ਬਰਾਬਰ ਹੈ। ਜਿਵੇਂ ਕਮਲ ਦੇ ਫੁੱਲ ਨੂੰ ਛੋਹੀਏ ਉਸ ਦੀਆਂ ਪੰਖੜੀਆਂ ਬਹੁਤ ਕੋਮਲ ਹਨ, ਇਵੇਂ ਸਤਿਗੁਰਾਂ ਦੇ ਚਰਨ ਵੀ ਕੋਮਲ ਹਨ ਤੇ ਸੁੰਦਰ ਹਨ। ਕਮਲ ਦਾ ਫੁੱਲ ਤਾਂ ਕੇਵਲ ਛੋਹਣ ਵਿੱਚ ਕੋਮਲ ਹੈ, ਪਰ ਸਤਿਗੁਰੂ ਮਹਾਰਾਜ ਜੀ ਦੇ ਮੁਬਾਰਕ ਚਰਨ ਦਰਵਣ ਵਿੱਚ ਕਿਰਪਾ ਕਰਨ ਵਿੱਚ ਵੀ ਕੋਮਲ ਹਨ। ਨਿਰਲੇਪਤਾ ਸੀ ਨਿਰਲੇਪ ਸਮਾਨਾ, ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਨਿਰਲੇਪ ਹੈ, ਇਉਂ ਗੁਰੂ ਕੇ ਚਰਨ ਸੰਸਾਰ ਵਿੱਚ ਰਹਿੰਦਿਆਂ ਸੰਸਾਰ ਦੀ ਮੋਹ ਮਾਇਆ ਤੇ ਔਗਣਾਂ ਤੋਂ ਨਿਰਲੇਪ ਹਨ, ਦੁਨੀਆਂ ਦੇ ਜੰਜਾਲਾਂ ਵਿੱਚ ਫਸਣ ਵਾਲੇ ਨਹੀਂ। ਜੋ ਭਵ ਭੂਰ ਭਰਾ ਸਰਸੀ ਤਿਸਤੇ ਨਿਤ ਊਰਦ ਨੂੰ ਬਿਗਸਾਨਾ, ਜਿਵੇਂ ਕਮਲ ਦਾ ਫੁੱਲ ਪਾਣੀ ਦੀ ਸਤਾ ਤੋਂ ਉੱਚਾ ਉੱਠ ਕੇ ਖਿੜਿਆ ਹੋਇਆ ਹੁੰਦਾ ਹੈ, ਇਸੇ ਤਰ੍ਹਾਂ ਇਹ ਸੰਸਾਰ ਮਨ ਨੂੰ ਇੱਕ ਤਲਾਬ ਹੈ, ਇੱਕ ਸਰੋਵਰ ਹੈ, ਜਿਹੜਾ ਕਿ ਤਰ੍ਹਾਂ ਤਰ੍ਹਾਂ ਦੇ ਰਸਾਂ ਦੇ ਨਾਲ ਭਰਿਆ ਹੋਇਆ ਹੈ, ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਸ਼ੇ ਰਸ ਹਨ, ਜੋਗਾਨੰਦ ਹਨ, ਭੋਗਾਨੰਦ ਹਨ, ਤਰ੍ਹਾਂ ਤਰ੍ਹਾਂ ਦੇ ਆਨੰਦਾਂ, ਤਰ੍ਹਾਂ ਤਰ੍ਹਾਂ ਦੇ ਰਸਾਂ ਕਸਾਂ ਦਾ ਭਰਿਆ ਹੋਇਆ ਇਹ ਸੰਸਾਰ। ਇਸ ਸੰਸਾਰ ਤੋਂ ਉੱਪਰ ਉੱਠ ਕੇ ਗੁਰੂ ਕੇ ਚਰਨ ਖਿੜ ਰਹੇ ਨੇ, ਦਰਸ਼ਨ ਦੇ ਰਹੇ ਨੇ, ਭਾਵ ਕਿ ਦੁਨੀਆਂ ਦੇ ਹਰ ਪ੍ਰਕਾਰ ਦੀ ਲਾਗ ਤੋਂ ਨਿਰਲੇਪ ਹਨ ਗੁਰੂ ਕੇ ਚਰਨ। ਇਉਂ ਕਮਲ ਦੀ ਉਪਮਾ ਗੁਰੂ ਕੇ ਚਰਨਾਂ ਨੂੰ ਬਣ ਆਉਂਦੀ ਹੈ। ਹੈ ਅਰਬਿੰਦ ਸੇ ਅੰਗਦ ਕੇ ਪਦ, ਇਉਂ ਸਤਿਗੁਰੂ ਅੰਗਦ ਦੇਵ ਜੀ ਦੇ ਚਰਨ ਜੋ ਹਨ ਕਮਲ ਫੁੱਲ ਵਰਗੇ ਨੇ, ਪਰ ਮੋਖਦ ਏਕ ਵਿਸ਼ੇਖਤਾ ਜਾਨਾ, ਇਹ ਵਿਸ਼ੇਸ਼ਤਾ ਹੈ ਕਮਲ ਦੇ ਫੁੱਲ ਨਾਲੋਂ ਗੁਰੂ ਕੇ ਚਰਨਾਂ ਦੀ, ਕਿ ਗੁਰੂ ਕੇ ਚਰਨ ਮੁਕਤੀ ਦਾਤੇ ਨੇ। ਕਮਲ ਮੁਕਤੀ ਦਾਤਾ ਨਹੀਂ, ਸਤਿਗੁਰੂ ਕੇ ਚਰਨ ਮੁਕਤੀ ਦਾਤੇ ਹਨ। ਜੋ ਗੁਰੂ ਕੇ ਚਰਨਾਂ ਤੇ ਢਹਿ ਪਵੇ, ਸਤਿਗੁਰੂ ਜੀ ਮੁਕਤੀ ਦਾ ਦਾਨ ਬਖਸ਼ਿਸ਼ ਕਰਦੇ ਨੇ। ਇਉਂ ਸਤਿਗੁਰੂ ਮਹਾਰਾਜ ਦੇ ਚਰਨਾਂ ਨੂੰ ਕਮਲਾਂ ਦੀ ਉਪਮਾ ਦਿੱਤੀ ਗਈ। ਗੁਰ ਕੇ ਚਰਨ ਕਮਲ ਨਮਸਕਾਰ, ਐ ਗੁਰਸਿੱਖ ਪਿਆਰਿਆ ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰ ਕਰ, ਗੁਰੂ ਕੇ ਚਰਨਾਂ ਤੇ ਆਪਣਾ ਸੀਸ ਨਿਵਾ, ਮੱਥਾ ਟੇਕ, ਨਮਸਕਾਰ ਤਾ ਕਉ ਲੱਖ ਬਾਰ, ਲੱਖਾਂ ਵੇਰੀ ਗੁਰੂ ਕੇ ਚਰਨਾਂ ਤੇ ਨਮਸਕਾਰ ਕਰ। ਬੰਦਨਾ ਹਰ ਬੰਦਨਾ, ਗੁਣ ਗਾਵਹ ਗੋਪਾਲ ਰਾਏ, ਬੰਦਨਾ ਕਰ, ਨਮਸਕਾਰਾਂ ਕਰ, ਡੰਡਾਉਤ ਬੰਦਨ ਅਨਕ ਬਾਰ, ਅਨੇਕਾਂ ਵਾਰ ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰਾਂ ਕਰ, ਭਾਵ ਗੁਰੂ ਕੇ ਚਰਨ ਪਰਸਣਾ ਕਰ, ਗੁਰੂ ਕੇ ਲੜ ਲੱਗਣਾ ਕਰ।
ਕਾਮ ਕ੍ਰੋਧ ਇਸ ਤਨ ਤੇ ਮਾਰ,
ਤੇ ਇਉਂ ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰਾਂ ਕਰਦਿਆਂ ਹੋਇਆਂ ਗੁਰੂ ਕੀ ਮਿਲਦੀ ਹੋਈ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਕਾਮ ਕ੍ਰੋਧ ਇਸ ਤਨ ਤੇ ਮਾਰ। ਕਾਮ ਕ੍ਰੋਧ ਇਤਿਆਦਿਕ ਜਿਹੜੇ ਔਗਣ ਨੇ, ਆਪਣੇ ਇਸ ਸਰੀਰ ਵਿੱਚੋਂ ਉਹਨਾਂ ਨੂੰ ਮਾਰ ਲੈ, ਖਤਮ ਕਰ ਲੈ। ਕਾਮ ਜੋ ਕਿ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਦੀ ਪੈਦਾਇਸ਼ ਵਾਸਤੇ ਤੇ ਸੰਸਾਰ ਨੂੰ ਚੱਲਦਾ ਰੱਖਣ ਵਾਸਤੇ ਪੈਦਾ ਕੀਤਾ, ਸੁਚੱਜੀ ਵਰਤੋਂ ਜੋ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਸ੍ਰਿਸ਼ਟੇ ਇਸ ਸਿਰਜੇ ਸੰਸਾਰ ਨੂੰ ਅੱਗੇ ਤੋਰਦੀ ਹੈ। ਪਰ ਮਨੁੱਖ ਮਾਤਰ ਇਸ ਦੀ ਕੁਚੱਜੀ ਵਰਤੋਂ ਕਰਦਿਆਂ ਹੋਇਆ ਬਹੁਤਾ ਇਹਦੇ ਵਿੱਚ ਗਲਤਾਨ ਹੋ ਕੇ ਆਪਣੇ ਜੀਵਨ ਚਰਿੱਤਰ ਦੇ ਪੱਧਰ ਨੂੰ ਡੇਗ ਬਹਿੰਦਾ ਹੈ ਤੇ ਫਿਰ ਵਾਰ ਵਾਰ ਜੰਮਣ ਮਰਨ ਦਾ ਕਾਰਨ ਬਣ ਜਾਂਦਾ ਹੈ। ਸਹਿਸ ਕਿਰਤੀ ਸਲੋਕਾਂ ਵਿੱਚ ਸਤਿਗੁਰੂ ਜੀ ਫੁਰਮਾਨ ਕਰਦੇ ਨੇ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣ ਹੈ, ਚਿੱਤ ਹਰਣੰ ਤ੍ਰੈ ਲੋਕ ਗਮਿਅੰ ਜਪ ਤਪ ਸੀਲ ਵਿਦਾਰਣ ਹੈ। ਐ ਕਾਮ ਤੂੰ ਜੀਵਾਂ ਨੂੰ ਨਰਕਾਂ ਵਿੱਚ ਵਾਸਾ ਦੇਣ ਵਾਲਾ ਹੈ, ਬਹੁਤੀਆਂ ਜੂਨਾਂ ਵਿੱਚ ਭਰਮਾਉਣ ਵਾਲਾ ਹੈ, ਭਟਕਾਉਣ ਵਾਲਾ ਹੈ ਔਰ ਚਿੱਤ ਨੂੰ ਹਾਰ ਲੈਣ ਵਾਲਾ ਹੈ। ਇਹੋ ਜਿਹਾ ਪ੍ਰਬਲ ਵਿਸ਼ਾ ਹੈ ਕਿ ਸੁੰਦਰ ਰੂਪ ਦੇਖ ਕੇ ਚਿੱਤ ਮੋਹਿਆ ਜਾਂਦਾ ਹੈ। ਚਿੱਤ ਹਰਣੰ ਚਿੱਤਾਂ ਨੂੰ ਚਰਾਉਣ ਵਾਲਾ ਹੈ। ਤ੍ਰੈ ਲੋਕ ਗਮਿਅੰ ਜਿਹੜੇ ਤਿੰਨ ਲੋਕ ਕਹੇ ਜਾਂਦੇ ਨੇ, ਸਵਰਗ ਲੋਕ, ਮਾਤ ਲੋਕ, ਪਾਤਾਲ ਲੋਕ, ਇਹਨਾਂ ਤਿੰਨਾਂ ਲੋਕਾਂ ਵਿੱਚ ਹੀ ਤੇਰੀ ਗਮਤਾ ਹੈ, ਪਹੁੰਚ ਹੈ। ਜਪ ਤਪ ਸੀਲ ਵਿਦਾਰਨ ਹੈ, ਜਿਸ ਦੇ ਹਿਰਦੇ ਵਿੱਚ ਤੂੰ ਆ ਕੇ ਡੇਰਾ ਜਮਾ ਲਵੇਂ, ਜਪ ਤਪ ਸੰਜਮ ਸੀਲ ਸਾਰੇ ਸ਼ੁਭ ਗੁਣ ਉੱਥੋਂ ਨਾਸ ਕਰ ਦਿੰਦਾ, ਖਤਮ ਕਰ ਦਿੰਦਾ ਹੈ। ਤੇ ਫਿਰ ਨਾਲ ਹੀ ਮਹਾਰਾਜ ਨੇ ਬਚਨ ਕੀਤੇ, ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ। ਸੁਖ ਬੜਾ ਥੋੜਾ ਹੈ, ਕੇਵਲ ਪਲਕ ਮਾਤਰ ਦਾ ਸੁਖ, ਥੋੜੇ ਜੇ ਸਮੇਂ ਦਾ ਸੁਖ, ਪਰ ਚੰਚਲਤਾ ਹੀ ਬਹੁਤ ਜ਼ਿਆਦਾ ਹੈ। ਕਾਮ ਦਾ ਭਰਮਾਇਆ ਹੋਇਆ ਸਾਰਾ ਸੰਸਾਰ ਇਸ ਦੁਨੀਆਂ ਦੇ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰਦਾ ਫਿਰਦਾ ਹੈ। ਤੇ ਊਚ ਨੀਚ ਸਾਰਿਆਂ ਵਿੱਚ ਹੀ ਤੂੰ ਸਮਾਇਆ ਹੋਇਆ ਹੈ। ਪਰਮਤਾ ਖਿਆਲ ਕਰੀ ਕਿ ਤੈਨੂੰ ਜਿੱਤਿਆ ਨਹੀਂ ਜਾ ਸਕਦਾ, ਤੇਰੇ ਤੇ ਫਤਿਹ ਜਾਬੀ ਹਾਸਲ ਨਹੀਂ ਕੀਤੀ ਜਾ ਸਕਦੀ। ਚਿੱਤ ਹਰਨਿੰਗ ਤ੍ਰੈ ਲੋਕ ਗਮਿੰਗ ਜਪ ਤਪਸੀਲ ਬਦਾਰਣ ਹੈ, ਅਲਪ ਸੁਖ ਅਵਿਤ ਚੰਚਲ ਊਚ ਨੀਚ ਸਮਾਵਣ ਹੈ, ਤਵ ਭੈ ਬਿਮੁੰਚਤ ਸਾਧ ਸੰਗ ਹੈ, ਓਟ ਨਾਨਕ ਨਾਰਾਇਣ ਹੈ। ਤੇਰਾ ਭੈ ਤੇਰਾ ਦਰ ਕੱਟਿਆ ਜਾ ਸਕਦਾ ਹੈ ਗੁਰੂ ਰੂਪੀ ਸਾਧ ਦੀ ਸੰਗਤ ਨਾਲ। ਸਾਧ ਸੰਗਤ ਕਰਦਿਆਂ ਜੇ ਪਰਮਾਤਮਾ ਦਾ ਨਾਮ ਜਪਿਆ ਜਾਵੇ ਤੇ ਪਰਮੇਸ਼ਰ ਅਕਾਲ ਪੁਰਖ ਦੀ ਓਟ ਲਈ ਜਾਵੇ, ਆਸਰਾ ਲਿਆ ਜਾਵੇ, ਤਾਂ ਐ ਪ੍ਰਬਲ ਕਾਮ ਤੇਰਾ ਡਰ ਵੀ ਹਿਰਦੇ ਵਿੱਚੋਂ ਕੱਟਿਆ ਜਾ ਸਕਦਾ ਹੈ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ। ਭਾਈ ਮਨਸੁਖ ਸ਼ਾਹੂਕਾਰ ਲਾਹੌਰ ਤੋਂ ਗੁਰੂ ਕੇ ਚਰਣੀ ਲੱਗਾ ਤੇ ਸੰਗਲਾ ਦੀਪ ਜੋ ਅੱਜ ਸ੍ਰੀ ਲੰਕਾ ਜਿਸ ਨੂੰ ਕਿਹਾ ਜਾਂਦਾ ਹੈ, ਸੰਗਲਾ ਦੀਪ ਟਾਪੂ ਇਸ ਨੂੰ ਕਿਹਾ ਜਾਂਦਾ ਸੀ, ਇਸ ਸੰਗਲਾ ਦੀਪ ਟਾਪੂ ਵਿੱਚ ਭਾਈ ਮਨਸੁਖ ਸ਼ਾਹੂਕਾਰ ਜੀ ਵਪਾਰ ਵਾਸਤੇ ਪਹੁੰਚੇ ਸਨ। ਸਾਖੀ ਲੰਮੀ ਹੈ, ਮੈਂ ਸੰਖੇਪ ਵਿੱਚ ਵਰਣਨ ਕਰਾਂ। ਰਾਜੇ ਦੇ ਨਾਲ ਮਿਲਾਪ ਹੋਇਆ ਔਰ ਇਉਂ ਪੱਥਰਾਂ ਦੀ ਪੂਜਾ ਤੋਂ ਹਟ ਕੇ ਸੱਚੇ ਸਤਿਗੁਰੂ ਨਾਨਕ ਦੇਵ ਜੀ ਦੀ ਦੱਸ ਪਾ ਕੇ ਵਾਹਿਗੁਰੂ ਦੇ ਚਰਨਾਂ ਨਾਲ ਜੁੜਨ ਦੀ ਪ੍ਰੇਰਣਾ ਰਾਜੇ ਸ਼ਿਵਨਾਭ ਨੂੰ ਭਾਈ ਮਨਸੁਖ ਨੇ ਦਿੱਤੀ। ਸਤਿਗੁਰੂ ਨਾਨਕ ਦੇਵ ਜੀ ਦੀ ਉਪਮਾ ਸੁਣ ਕੇ ਗੁਰੂ ਕੇ ਦਰਸ਼ਨ ਕਰਨ ਦੀ ਲਾਲਸਾ ਰਾਜੇ ਦੇ ਮਨ ਵਿੱਚ ਜਾਗੀ। ਪੁੱਛਦਾ ਹੈ ਕਿਵੇਂ ਮਿਲਿਆ ਜਾਵੇ, ਕਿਵੇਂ ਦਰਸ਼ਨ ਦੀਦਾਰੇ ਹੋਣ। ਮਨਸੁਖ ਜੀ ਨੇ ਸਮਝਾਇਆ, ਐਸਾ ਗੁਰੂ ਕਾ ਰੂਪ ਹੈ, ਸ਼ਰਧਾ ਭਾਵਨਾ ਨਾਲ ਯਾਦ ਕਰੇ, ਆਪੇ ਆ ਕੇ ਤੈਨੂੰ ਦਰਸ਼ਨ ਦੇਣਗੇ। ਤਨੋ ਮਨੋ ਇੱਕ ਮਨ ਇਕਾਗਰ ਚਿੱਤ ਹੋ ਕੇ ਰਾਜਾ ਸ਼ਿਵਨਾਭ ਸਤਿਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ। ਕਈ ਤਰ੍ਹਾਂ ਤਰ੍ਹਾਂ ਦੇ ਉਸ ਵਕਤ ਦੇ ਆਪਣੇ ਆਪ ਨੂੰ ਮਹਾਤਮਾ ਕਹਾਉਣ ਵਾਲੇ, ਕਈ ਜਪੀ ਤਪੀ ਕਹਾਉਣ ਵਾਲੇ, ਕਈ ਆਪਣੀ ਪੂਜਾ ਦੇ ਭੁੱਖੇ ਰਾਜੇ ਕੋਲ ਜਾਣ ਲੱਗੇ, ਇਹ ਖਿਆਲ ਕਰਕੇ ਕਿ ਰਾਜੇ ਨੂੰ ਕਿਹੜਾ ਗੁਰੂ ਨਾਨਕ ਦੇਵ ਜੀ ਦੀ ਪਛਾਣ ਹੈ। ਮੈਂ ਜਾ ਕੇ ਕਹਿ ਦਿੰਦਾ ਕਿ ਮੈਂ ਹੀ ਗੁਰੂ ਨਾਨਕ ਹਾਂ, ਰਾਜਾ ਮੇਰਾ ਚੇਲਾ ਬਣ ਜਾਵੇਗਾ, ਸਿੱਖ ਬਣ ਜਾਵੇਗਾ। ਜੇ ਰਾਜਾ ਚੇਲਾ ਬਣ ਗਿਆ ਤਾਂ ਸਾਰੀ ਨਗਰੀ ਸਾਰਾ ਇਲਾਕਾ ਹੀ ਮੇਰਾ ਚੇਲਾ ਹੋ ਜਾਵੇਗਾ। ਇਉਂ ਕਈ ਤਰ੍ਹਾਂ ਦੇ ਇਹੋ ਜਿਹੇ ਅਖੌਤੀ ਫਕੀਰ ਜਾਂਦੇ ਰਹੇ, ਪਰ ਦਰਸ਼ਨਾਂ ਦਾ ਜਿਹੜਾ ਆਨੰਦ ਮਨਸੁਖ ਜੀ ਦੱਸ ਗਏ ਸਨ, ਉਹ ਆਨੰਦ ਕਿਤੋਂ ਵੀ ਰਾਜੇ ਸ਼ਿਵਦਾਬ ਨੂੰ ਪ੍ਰਾਪਤ ਨਾ ਹੋਵੇ। ਇਹਨਾਂ ਪਖੰਡੀਆਂ ਤੋਂ ਦੰਭੀਆਂ ਤੋਂ ਰਾਜਾ ਸ਼ਿਵਨਾਭ ਬੜਾ ਤੰਗ ਆ ਗਿਆ ਤੇ ਫੇਰ ਉਸਨੇ ਸਖਤ ਪਹਿਰੇ ਲਵਾ ਦਿੱਤੇ, ਜਿਹੜਾ ਵੀ ਕੋਈ ਮਹਾਤਮਾ ਵੇਖ ਵਾਲਾ ਹੁਣ ਆਵੇ ਉਸ ਦੀ ਚੰਗੀ ਤਰ੍ਹਾਂ ਪਰਖ ਕਰਨੀ ਹੈ, ਸੁੰਦਰ ਬਾਗ ਦੇ ਵਿੱਚ ਉਤਾਰਾ ਕਰਾਉਣਾ, ਧਨ ਦੌਲਤ ਦੇ ਅੰਬਾਰ ਉਹਦੇ ਅੱਗੇ ਲਗਾ ਦੇਣੇ ਨੇ। ਜਿਹੜੇ ਕੋਈ ਧਨ ਦੌਲਤ ਦੇ ਲੋਭੀ ਹੋਣਗੇ ਲੈ ਕੇ ਪਿੱਛੇ ਮੁੜ ਜਾਣਗੇ, ਪਰ ਜੇ ਕੋਈ ਇਹਨਾਂ ਵੱਲੇ ਵੀ ਖਿਆਲ ਨਾ ਕਰੇ, ਇਹ ਮਨ ਵਿੱਚ ਖਿਆਲ ਰੱਖਦਿਆਂ ਕਿ ਥੋੜਾ ਬਹੁਤਾ ਧਨ ਦੌਲਤ ਕੀ ਕਰਨਾ, ਰਾਜੇ ਨੂੰ ਆਪਣੇ ਪੈਰੀ ਲਾ ਕੇ ਮੈਂ ਸਦਾ ਲਈ ਰੋਟੀ ਦਾ ਪ੍ਰਬੰਧ ਕਰ ਲਵਾਂ, ਸੋ ਉਸ ਦੇ ਅੱਗੇ ਫਿਰ ਸੁੰਦਰ ਰੂਪ ਵਾਲੀਆਂ ਨਰਤਕੀਆਂ ਤੇ ਇਸਤਰੀਆਂ ਲੈ ਕੇ ਜਾਓ, ਕਿਉਂਕਿ ਪੂਰੇ ਗੁਰੂ ਤੋਂ ਬਿਨਾਂ ਸੰਸਾਰ ਵਿੱਚ ਕੋਈ ਨਹੀਂ ਜਿਹੜਾ ਕਾਮ ਅਧੀਨ ਨਾ ਹੋਵੇ, ਇਉਂ ਸਾਰੇ ਕੱਚੇ ਝੜ ਜਾਣਗੇ। ਇਸੇ ਤਰ੍ਹਾਂ ਹੁੰਦਾ ਰਿਹਾ, ਲੰਮਾ ਸਮਾਂ ਬੀਤਿਆ, ਕਈ ਪਖੰਡੀ ਮਾਇਆ ਲੈ ਕੇ ਤੁਰਦੇ ਬਣੇ, ਕਈ ਰੂਪ ਜਾਲ ਵਿੱਚ ਫਸ ਫਸ ਕੇ ਕੈਦ ਵਿੱਚ ਪੈਂਦੇ ਰਹੇ। ਆਖਰ ਉਹ ਸਮਾਂ ਆ ਗਿਆ ਜਦੋਂ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਰਾਜੇ ਦੀ ਪ੍ਰੇਮ ਖਿੱਚ ਦੇ ਖਿੱਚੇ ਹੋਏ ਦਰਸ਼ਨ ਦੇਣ ਲਈ ਸੰਗਲਾ ਦੀਪ ਵਿਖੇ ਜਾ ਪਹੁੰਚੇ। ਉਸੇ ਤਰ੍ਹਾਂ ਹੀ ਪਰਖ ਆਰੰਭ ਹੋਈ, ਸੋਹਣੇ ਬਾਗ ਵਿੱਚ ਉਤਾਰਾ ਕੀਤਾ ਗਿਆ, ਸੋਹਣੀਆਂ ਸੇਜਾਂ ਵਿਛਾਈਆਂ ਗਈਆਂ, ਤਰ੍ਹਾਂ ਤਰ੍ਹਾਂ ਦੇ ਕੀਮਤੀ ਭੋਜਨ ਲਿਆਂਦੇ ਗਏ, ਸੋਨਾ ਚਾਂਦੀ ਹੀਰੇ ਜਵਾਹਰਾਤ ਭੇਟਾ ਕੀਤੇ ਗਏ, ਪਰ ਸਤਿਗੁਰਾਂ ਨੇ ਸਾਰਿਆਂ ਨੂੰ ਦਰਕਨਾਰ ਕੀਤਾ, ਨਹੀਂ ਸਾਨੂੰ ਇਹਨਾਂ ਵਸਤਾਂ ਦੀ ਲੋੜ ਨਹੀਂ। ਹੁਣ ਉਹ ਸਭ ਨਾਲੋਂ ਕਾਰਗਰ ਹਥਿਆਰ ਜਿਹੜਾ ਜੀਵਨ ਚਰਿੱਤਰ ਨੂੰ ਡੇਗਣ ਵਾਲਾ ਹੈ ਉਹ ਵਰਤਿਆ ਗਿਆ। ਲੈ ਆਉਂਦੀਆਂ ਰਾਜਕੁਮਾਰੀਆਂ ਨਰਤਕੀਆਂ ਸੁੰਦਰ ਰੂਪ ਵਾਲੀਆਂ, ਜਿਹੜੇ ਤਰ੍ਹਾਂ ਤਰ੍ਹਾਂ ਦੇ ਉਕਸਾਊ ਹਾਵ ਭਾਵ ਦੇ ਨਿਰਤ ਕਰਕੇ ਸਤਿਗੁਰਾਂ ਨੂੰ ਦਿਖਾਉਣ ਲੱਗੀਆਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੀ ਮੁਬਾਰਕ ਰਸਨਾ ਤੋਂ ਬਚਨ ਕੀਤੇ ਸਨ, ਗਾਸ਼ਹ ਪੁੱਤਰੀ ਰਾਜਕੁਮਾਰ ਨਾਮ ਪਣਹੋ ਸਚ ਦੋਤ ਸਵਾਰ। ਪੁੱਤਰੀਓ ਕਹਿ ਕੇ ਸੰਬੋਧਨ ਕੀਤਾ, ਜਾਓ ਪੁੱਤਰੀਓ ਰਾਜਕੁਮਾਰੀਓ ਚਲੀਆਂ ਜਾਓ, ਇਹਨਾਂ ਵਿਸ਼ਿਆਂ ਵਿਕਾਰਾਂ ਵਿੱਚ ਲੱਗ ਕੇ ਆਪਣਾ ਜੀਵਨ ਬਰਬਾਦ ਨਾ ਕਰੋ, ਬਲਕਿ ਪਰਮਾਤਮਾ ਦਾ ਨਾਮ ਉਚਾਰਨ ਕਰੋ, ਆਪਣੇ ਜੀਵਨ ਨੂੰ ਸਵਾਰ ਲਵੋ। ਇੱਕ ਮਿਹਰ ਦੀ ਨਿਗਾਹ ਐਸੀ ਪਾਈ ਜੋ ਉਹਨਾਂ ਦੇ ਮਨਾਂ ਦੀ ਚੰਚਲ ਭਾਵਨਾ ਸੀ। ਸਤਿਗੁਰੂ ਮਹਾਰਾਜ ਜੀ ਨੇ ਇੱਕ ਮਿਹਰ ਦੀ ਨਿਗਾਹ ਨਾਲ ਹੀ ਮੇਟ ਦਿੱਤੀ ਔਰ ਉਹਨਾਂ ਦੇ ਹਿਰਦਿਆਂ ਨੂੰ ਸ਼ਾਂਤੀ ਬਖਸ਼ਿਸ਼ ਕੀਤੀ। ਇਉਂ ਸਤਿਗੁਰੂ ਕੀ ਕਿਰਪਾ ਦੇ ਨਾਲ ਮਨ ਵਿੱਚੋਂ ਇਹ ਕਾਮ ਇਤਿਆਦਿਕ ਜਿਹੜੇ ਵਿਸ਼ੇ ਹਨ ਇਹ ਮਾਰੇ ਜਾਂਦੇ ਹਨ, ਇਹਨਾਂ ਤੇ ਕਾਬੂ ਆ ਜਾਂਦਾ ਹੈ। ਇਸੇ ਤਰ੍ਹਾਂ ਕ੍ਰੋਧ ਜੋ ਦਾਵਾ ਕਰਦਾ ਹੈ ਕਿ ਅੰਧ ਕਰੋ ਦਿਰਗਵੰਤਨ ਕਉ, ਸ੍ਰੁਤਵੰਤਨ ਕਉ ਬਦਰੋਂ ਕਰ ਡਾਰੋ, ਮੈਂ ਅੱਖਾਂ ਵਾਲਿਆਂ ਨੂੰ ਅੰਨੇ ਤੇ ਕੰਨਾਂ ਵਾਲਿਆਂ ਨੂੰ ਬੋਲੇ ਕਰ ਦਿੰਦਾ ਹਾਂ, ਜਿਸ ਕ੍ਰੋਧ ਦੇ ਵਸ ਵਿੱਚ ਪੈ ਕੇ ਦੁਰਬਾਸ਼ਾ ਰਿਖੀ ਵਰਗਿਆਂ ਨੇ ਯਾਦਵਾਂ ਦੀ ਕੁਲ ਦਾ ਨਾਸ ਕਰ ਦਿੱਤਾ ਤੇ ਜਿਸ ਕ੍ਰੋਧ ਕਰਕੇ ਆਪ ਵੀ ਭਰਮਣਾ ਪਿਆ ਭਟਕਣਾ ਪਿਆ, ਵੱਡੇ ਵੱਡੇ ਘਰਾਣੇ ਕ੍ਰੋਧ ਵਿੱਚ ਨਾਸ ਹੋ ਗਏ। ਜੀਵ ਦੇ ਹਿਰਦੇ ਵਿੱਚੋਂ ਵੀ ਕ੍ਰੋਧ ਸ਼ਾਂਤੀ ਤੇ ਨਿਮਰਤਾ ਨੂੰ ਖਤਮ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਭਾਈ ਜੇ ਗੁਰੂ ਕੇ ਚਰਨ ਕਮਲਾਂ ਤੇ ਨਮਸਕਾਰ ਕਰੇ ਤਾਂ ਸਤਿਗੁਰਾਂ ਦੀ ਕਿਰਪਾ ਨਾਲ ਕਾਮ ਕ੍ਰੋਧ ਦਾ ਖਾਤਮਾ ਹਿਰਦੇ ਵਿੱਚੋਂ ਹੋਵੇਗਾ, ਕਾਬੂ ਵਿੱਚ ਆ ਜਾਣਗੇ, ਵਸ ਵਿੱਚ ਆ ਜਾਣਗੇ। ਫਿਰ ਇੱਕ ਬੇਨਤੀ ਕਰਾਂ, ਕਾਮ ਦੀ ਲੋੜ ਹੈ ਜੀਵਨ ਅੰਦਰ ਪਰ ਸੰਜਮ ਦੇ ਵਿੱਚ, ਕ੍ਰੋਧ ਦੀ ਲੋੜ ਹੈ ਪਰ ਸੰਜਮ ਦੇ ਵਿੱਚ। ਆਪਾਂ ਸੰਜਮਮਈ ਜੀਵਨ ਨਹੀਂ ਅਪਣਾਇਆ ਜਿਸ ਕਰਕੇ ਇਹ ਕਾਮ ਅਤੇ ਕ੍ਰੋਧ ਔਗੁਣ ਹੋ ਨਿਬੜਦੇ ਨੇ, ਪਰ ਜਦੋਂ ਸਤਿਗੁਰੂ ਮਹਾਰਾਜ ਦੀ ਮਿਹਰ ਹੋ ਜਾਵੇ ਤਾਂ ਕਾਮ ਵਸਤੂ ਵਿਚਾਰ ਵਿੱਚ ਬਦਲ ਜਾਂਦਾ ਹੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਦਾ ਸਿਧਾਂਤ ਗੁਰੂ ਕੇ ਸਿੱਖ ਦੇ ਹਿਰਦੇ ਵਿੱਚ ਪਰਪੱਕ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਦੀ ਇਸ ਐਸੀ ਮਿਹਰ ਵਾਪਰਦੀ ਹੈ। ਇਸੇ ਤਰ੍ਹਾਂ ਕ੍ਰੋਧ ਜਿਹੜਾ ਕਿ ਕੇਵਲ ਤੇ ਕੇਵਲ ਨੁਕਸਾਨ ਕਰਨ ਵਾਲਾ ਹੈ, ਜੋ ਹਿਰਦੇ ਵਿੱਚੋਂ ਹਰ ਪ੍ਰਕਾਰ ਦੀ ਸ਼ਾਂਤੀ ਨੂੰ ਵਿਵੇਕ ਬੁੱਧੀ ਨੂੰ ਨਾਸ ਕਰ ਦੇਣ ਵਾਲਾ ਹੈ, ਜਿਸ ਬਾਰੇ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਕਾਲ ਮੂਲ ਕ੍ਰੋਧੰ ਕਦੰਚ ਕਰਣਾ ਨਾ ਉਪਰਜਤੇ, ਵਿਖਿਆਂਤ ਜੀਵੰ ਵਸਿੰ ਕ੍ਰੋਧ ਨਿਰਤਿੰ ਕ੍ਰੋਧ ਜਥਾ ਮਰਕਟ ਹੈ। ਐ ਕ੍ਰੋਧ ਜਿਹਦੇ ਹਿਰਦੇ ਵਿੱਚ ਤੂੰ ਵਸ ਜਾਵੇਂ ਉਹਦੇ ਮਨ ਵਿੱਚ ਰਤੀ ਭਰ ਵੀ ਕਿਸੇ ਪ੍ਰਕਾਰ ਦਇਆ ਭਾਵ ਪੈਦਾ ਨਹੀਂ ਹੁੰਦਾ ਤੇ ਤੂੰ ਇਉਂ ਜੀਵਾਂ ਨੂੰ ਨਚਾਉਂਦਾ ਹੈ ਜਿਵੇਂ ਜੀਵ ਬਾਂਦਰਾਂ ਦੀ ਤਰ੍ਹਾਂ ਨੱਚਦੇ ਫਿਰਦੇ ਨੇ। ਇਹੋ ਜਿਹੀ ਹਾਲਤ ਕਰ ਦੇਣ ਵਾਲਾ ਜਿਹੜਾ ਕ੍ਰੋਧ ਹੈ, ਸਤਿਗੁਰੂ ਜੀ ਇਸ ਨੂੰ ਕਿਰਪਾ ਕਰਕੇ ਬੀਰ ਰਸ ਵਿੱਚ ਬਦਲ ਦਿੰਦੇ ਨੇ। ਕ੍ਰੋਧ ਜ਼ੁਲਮੀ ਹੈ, ਬੀਰ ਰਸ ਪਰ ਉਪਕਾਰੀ ਹੈ। ਹਿੰਦੁਸਤਾਨ ਦੀ ਤਵਾਰੀਖ ਆਪਾਂ ਪੜ੍ਹ ਲਈਏ, ਕ੍ਰੋਧ ਸੀ ਰਾਜਿਆਂ ਮਹਾਰਾਜਿਆਂ ਦੇ ਕੋਲ ਜਿਨ੍ਹਾਂ ਨੇ ਪ੍ਰਜਾ ਤੇ ਜ਼ੁਲਮ ਕੀਤੇ। ਸਤਿਗੁਰਾਂ ਨੇ ਕ੍ਰੋਧ ਦਾ ਸੁਧਰਿਆ ਹੋਇਆ ਰੂਪ ਬੀਰ ਰਸ ਗੁਰੂ ਕੇ ਖਾਲਸੇ ਨੂੰ ਬਖਸ਼ਿਸ਼ ਕੀਤਾ। ਜਿਸ ਬੀਰ ਰਸ ਨਾਲ ਗੁਰੂ ਕਿਆ ਸਿੱਖਾਂ ਨੇ, ਗੁਰੂ ਕੇ ਖਾਲਸੇ ਨੇ ਕੁੱਲ ਸੰਸਾਰ ਤੇ ਮਹਾਨ ਪਰ ਉਪਕਾਰ ਕੀਤੇ। ਇਉਂ ਇਹਨਾਂ ਚੀਜ਼ਾਂ ਦੀ ਬੁਰੀ ਭਾਵਨਾ ਨੂੰ ਹਿਰਦੇ ਵਿੱਚੋਂ ਮਾਰ ਕੇ ਸਤਿਗੁਰੂ ਜੀ ਕਿਰਪਾ ਕਰਕੇ ਸ਼ੁਭ ਭਾਵਨਾ ਬਖਸ਼ਿਸ਼ ਕਰ ਦਿੰਦੇ ਨੇ। ਕਾਮ ਕ੍ਰੋਧ ਇਸ ਤਨ ਤੇ ਮਾਰ, ਗੁਰੂ ਕੇ ਚਰਨ ਕਮਲਾਂ ਨਾਲ ਜੁੜ ਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਦਿਆਂ ਹੋਇਆਂ ਗੁਰੂ ਕੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਭਾਈ ਕਾਮ ਕ੍ਰੋਧ ਇਤਿਆਦਿਕ ਔਗੁਣਾਂ ਨੂੰ ਆਪਣੇ ਸਰੀਰ ਵਿੱਚੋਂ, ਆਪਣੇ ਸੂਖਮ ਸਰੀਰ ਹਿਰਦੇ ਵਿੱਚੋਂ ਮਾਰ ਲੈ, ਖਤਮ ਕਰ ਲੈ।
ਹੋਏ ਰਹੀ ਐ ਸਗਲ ਕੀ ਰੀਨਾ,
ਜੀਵਨ ਅੰਦਰ ਸਾਰਿਆਂ ਦੀ ਰੇਨ ਭਾਵ ਚਰਨ ਧੂੜ ਹੋਏ ਰਹੀ ਏ। ਇੱਥੇ ਸਤਿਗੁਰੂ ਜੀ ਸਾਨੂੰ ਹੰਕਾਰ ਛੱਡਣ ਦੀ ਪ੍ਰੇਰਨਾ ਦਿੰਦੇ ਨੇ। ਮਨ ਵਿੱਚ ਹੰਕਾਰ ਨਾ ਆਵੇ ਕਿ ਮੇਰੇ ਵਰਗਾ ਕੋਈ ਨਹੀਂ, ਹਉ ਸੂਰਾ ਪ੍ਰਧਾਨ ਹਉ ਕੋ ਨਾ ਹੀ ਮੁਝੇ ਸਮਾਨੀ। ਤਕਰੀਬਨ ਹਰ ਜੀਵ ਦੇ ਮਨ ਵਿੱਚ ਇਹ ਗੱਲ ਪੱਕੀ ਬੈਠੀ ਹੈ, ਮੈਂ ਬੜਾ ਸੂਰਮਾ ਹਾਂ, ਮੈਂ ਬਹਾਦਰ ਹਾਂ, ਮੈਂ ਪ੍ਰਧਾਨ ਹਾਂ, ਮੁਖੀ ਹਾਂ, ਮੈਂ ਚੌਧਰੀ ਹਾਂ, ਮੇਰੇ ਵਰਗਾ ਹੋਰ ਹੈ ਹੀ ਕੋਈ ਨਹੀਂ। ਹਜ਼ੂਰ ਫਰਮਾਨ ਕਰਦੇ ਹਨ, ਮਨੁੱਖ ਦੀ ਬਿਰਤੀ ਐਸੀ ਬਣੀ ਹੈ ਕਿ ਹਮ ਬੜ ਕਾਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਮੈਂ ਬੜਾ ਵੱਡਾ ਵਿਦਵਾਨ ਹਾਂ, ਪੰਡਿਤ ਦਾ ਅਰਥ ਹੈ ਵਿਦਵਾਨ, ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੈਂ ਬੜਾ ਵੱਡਾ ਕਵੀ ਹਾਂ, ਮੈਂ ਕੁਲੀਨ ਹਾਂ, ਉੱਚੀ ਕੁਲ ਵਾਲਾ ਹਾਂ, ਉੱਚੇ ਘਰਾਣੇ ਵਾਲਾ ਹਾਂ, ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਬੜਾ ਗਿਆਨੀ ਗਿਆਨਵਾਨ ਹਾਂ, ਮੈਂ ਬੜਾ ਗੁਣਾਂ ਦਾ ਭੰਡਾਰ ਹਾਂ, ਮੈਂ ਸੂਰਮਾ ਹਾਂ, ਮੈਂ ਦਾਨੀ ਹਾਂ। ਇਹ ਮੈਂ ਵਾਲੀ ਬੁੱਧ ਜੀਵ ਦੇ ਹਿਰਦੇ ਵਿੱਚੋਂ ਕਦੇ ਨਾਸ ਨਹੀਂ ਹੁੰਦੀ, ਪਰ ਸਤਿਗੁਰੂ ਸਿੱਖਿਆ ਦਿੰਦੇ ਨੇ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇਨਾ ਵਸੈ ਇਕਠਾਏ। ਆਸਾ ਕੀ ਵਾਰ ਵਿੱਚ ਰੋਜ਼ ਆਪਾਂ ਗੁਰੂ ਕਾ ਉਪਦੇਸ਼ ਸਰਵਣ ਕਰਦੇ ਹਾਂ। ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਹੇ। ਇਹ ਹਉਮੈ ਐਸਾ ਬੰਧਨ ਹੈ ਜਿਸ ਦੇ ਸਦਕਾ ਵਾਰ ਵਾਰ ਜੀਵ ਜੂਨਾਂ ਵਿੱਚ ਪਾਇਆ ਜਾਂਦਾ ਹੈ। ਇਸ ਲਈ ਸਤਿਗੁਰੂ ਜੀ ਸਿੱਖਿਆ ਦਿੰਦੇ ਨੇ ਕਿ ਇਸ ਸੰਸਾਰ ਅੰਦਰ ਜੋ ਮੈਂ ਕਰਦਾ ਫਿਰਦਾ ਹੈ ਨਾ ਭਾਈ, ਉਹ ਕਦੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰਦਾ, ਕਦੇ ਵੀ ਆਪਣੇ ਜੀਵਨ ਨੂੰ ਸਫਲਿਆ ਨਹੀਂ ਕਰ ਸਕਦਾ, ਕਿਉਂਕਿ ਨਾਮ ਹਿਰਦੇ ਵਿੱਚ ਵਸਣਾ ਨਹੀਂ। ਹਜ਼ੂਰ ਪਾਵਨ ਫੁਰਮਾਨ ਕਰਦੇ ਹਨ ਕਿ ਆਪਸ ਕਹੋ ਜੋ ਭਲਾ ਕਹਾਵੈ ਤਿਸ ਹੈ ਭਲਾਈ ਨਿਕਟ ਨਾ ਆਵੈ। ਜੋ ਆਪਣੇ ਆਪ ਨੂੰ ਭਲਾ ਕਹਾਉਂਦਾ ਹੰਕਾਰ ਕਰਦਾ ਹੈ ਨਾ, ਮੇਰੇ ਵਰਗਾ ਹੋਰ ਕੋਈ ਨਹੀਂ, ਭਲਾਈ ਉਹਦੇ ਨੇੜੇ ਵੀ ਨਹੀਂ ਆਉਂਦੀ। ਆਪਸ ਕਹੋ ਦੀਰਘ ਕਰ ਜਾਣੈ ਔਰਨ ਕਹੋ ਲਗ ਮਾਤ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਆਪਣੇ ਆਪ ਨੂੰ ਬੜਾ ਮਹਾਨ ਕਰਕੇ ਸਮਝਦਾ ਮੇਰੇ ਵਰਗਾ ਕੋਈ ਨਹੀਂ, ਦੂਸਰਿਆਂ ਨੂੰ ਐਵੇਂ ਤੁਛ ਮਾਤਰ, ਮੈਂ ਕਿਸੇ ਨੂੰ ਕੀ ਜਾਣਦਾ, ਮੇਰੀ ਵਾਹ ਵੱਲ ਕੌਣ ਵੇਖ ਸਕਦਾ ਹੈ। ਇਉਂ ਜਿਹੜਾ ਹੰਕਾਰ ਬਿਰਤੀ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ ਨਾ, ਮਨਸਾ ਬਾਚਾ ਕਰਮ ਨਾ ਮੈਂ ਦੇਖੇ ਦੋਜਕ ਜਾਤ। ਮਨ ਬਾਣੀ ਸਰੀਰ ਕਰਕੇ ਹਰ ਤਰੀਕੇ ਦੇ ਨਾਲ ਐਸੇ ਹੰਕਾਰੀ ਜੀਵ ਅਸਾਂ ਨਰਕਾਂ ਨੂੰ ਜਾਂਦੇ ਤੱਕੇ ਨੇ। ਸਹਜੂਰ ਫਰਮਾਉਂਦੇ ਨੇ ਹੰਕਾਰ ਨੂੰ ਹਿਰਦੇ ਵਿੱਚੋਂ ਮੇਟ ਕੇ ਹੋਏ ਰਹੀ ਹੈ ਸਗਲ ਕੀ ਰੀਨਾ, ਸਾਰਿਆਂ ਦੀ ਚਰਨ ਧੂੜ ਹੋਏ ਰਹੀ ਏ। ਨਿਮਰਤਾ ਭਾਵ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖੀਏ। ਨਾਨਕ ਕਹਿ ਤੋ ਇਹ ਵਿਚਾਰਾ, ਜੇ ਕਮਾਵੈ ਸੋ ਪਾਰ ਗਰਾਮੀ, ਗੁਰ ਸੇਵਹੁ ਅਰ ਨਾਮ ਧਿਆਵਹੁ ਤਿਆਗੋ ਮਨਹੁ ਗੁਮਾਨੀ। ਇਹ ਵਿਚਾਰ ਜਿਹੜਾ ਵੀ ਕਮਾ ਲਵੇਗਾ ਉਹ ਪਾਰ ਉਤਰ ਜਾਵੇਗਾ। ਵਿਚਾਰ ਕਿਹੜੀ ਕਿ ਗੁਰੂ ਕੀ ਸੇਵਾ ਕਰੋ, ਪਰਮਾਤਮਾ ਦਾ ਨਾਮ ਧਿਆਓ। ਸੇਵਾ ਤੇ ਸਿਮਰਨ ਦੋਵੇਂ ਅੰਗ ਇੰਨੀ ਪੰਕਤੀ ਵਿੱਚ ਆ ਗਏ। ਗੁਰ ਸੇਵਹੁ ਅਰ ਨਾਮ ਧਿਆਵਹੁ, ਗੁਰੂ ਕੀ ਸੇਵਾ ਕਰੋ, ਵਾਹਿਗੁਰੂ ਦਾ ਨਾਮ ਧਿਆਓ ਤੇ ਨਾਲ ਖਿਆਲ ਰੱਖਣਾ ਤਿਆਗਹੁ ਮਨਹੁ ਗੁਮਾਨੀ, ਮਨ ਵਿੱਚੋਂ ਗੁਮਾਨ ਛੱਡ ਦਿਓ, ਹੰਕਾਰ ਛੱਡ ਦਿਓ। ਕਈ ਵਾਰ ਐਸਾ ਵੀ ਹੋ ਜਾਂਦਾ ਹੈ ਕਿ ਸੇਵਾ ਸਿਮਰਨ ਕਰਦਿਆਂ ਵੀ ਮਨੁੱਖ ਨੂੰ ਹੰਕਾਰ ਆ ਜਾਂਦਾ ਹੈ। ਬੜੇ ਸੁੰਦਰ ਬਚਨ ਸਾਰ ਕਤਾਵਲੀ ਦੇ ਕਰਤਾ ਨੇ ਲਿਖੇ, ਇਹ ਵੇਦ ਗਿਆਨ ਸੁਜਾਨਨ ਕੇ, ਅਭਿਮਾਨ ਮਿਦਾਦ ਵਿਕਾਰ ਵਿਨਾਸੇ, ਪੁਨ ਕੇਤਕ ਨੀਚਨ ਕੋ ਬਹੁ ਬੋਧ, ਅਹੰਕਾਰ ਮਦਾਦ ਵਿਕਾਰ ਨਿਵਾਸੇ। ਕਹਿੰਦੇ ਜਿਹੜਾ ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਗਿਆਨ ਆ ਨਾ, ਉਹ ਗਿਆਨ ਜੇ ਤਾਂ ਸਿਆਣਿਆਂ ਨੂੰ ਮਿਲ ਜਾਵੇ, ਸਮਝਦਾਰਾਂ ਨੂੰ ਮਿਲ ਜਾਵੇ, ਗੁਰੂ ਕੇ ਗਿਆਨ ਨੂੰ ਪ੍ਰਾਪਤ ਕਰਕੇ ਉਹਨਾਂ ਦੇ ਹਿਰਦੇ ਵਿੱਚੋਂ ਹੰਕਾਰ ਇਤਿਆਦਿਕ ਜਿਹੜੇ ਔਗਣ ਹਨ ਉਹ ਨਾਸ ਹੋ ਜਾਂਦੇ ਨੇ। ਪਰ ਜਿਨ੍ਹਾਂ ਦੀ ਨੀਚ ਬਿਰਤੀ ਹੈ, ਜਿਨ੍ਹਾਂ ਨੇ ਗੁਰੂ ਕਾ ਗਿਆਨ ਪਰਮਾਤਮਾ ਦੀ ਪ੍ਰਾਪਤੀ ਲਈ ਨਹੀਂ ਬਲਕਿ ਕੇਵਲ ਰੋਟੀਆਂ ਕਾਰਨ ਪੂਰੇ ਹਤਾਲ ਵਾਂਗਰਾਂ ਹੀ ਹਿਰਦੇ ਵਿੱਚ ਵਸਾਇਆ ਹੈ, ਜਿਨ੍ਹਾਂ ਨੇ ਉਹ ਗਿਆਨ ਕੇਵਲ ਤੇ ਕੇਵਲ ਦੁਨੀਆਂ ਦੀ ਸੋਭਾ ਤੇ ਮਾਣ ਵਡਿਆਈ ਅਥਵਾ ਧਨ ਦੌਲਤ ਦੀ ਲਾਲਸਾ ਰੱਖਦਿਆਂ ਹੋਇਆਂ ਪ੍ਰਾਪਤ ਕੀਤਾ, ਉਹਨਾਂ ਦੇ ਹਿਰਦੇ ਵਿੱਚ ਇਹ ਗਿਆਨ ਪ੍ਰਾਪਤ ਹੋਣ ਤੋਂ ਹੰਕਾਰ ਇਤਿਆਦਿਕ ਔਗਣਾਂ ਦਾ ਸਗੋਂ ਵਾਸਾ ਹੋ ਜਾਂਦਾ ਹੈ। ਮੈਂ ਬੜਾ ਸੋਹਣਾ ਕੀਰਤਨ ਕਰਦਾ ਹਾਂ, ਮੇਰੇ ਵਰਗੀ ਗੁਰਬਾਣੀ ਦੀ ਵਿਆਖਿਆ ਕੋਈ ਨਹੀਂ ਕਰ ਸਕਦਾ, ਮੈਂ ਬੜਾ ਵਧੀਆ ਵਕਤਾ ਹਾਂ, ਬੜਾ ਸੁੰਦਰ ਬੁਲਾਰਾ ਹਾਂ, ਮੈਂ ਲੋਕਾਂ ਨੂੰ ਆਪਣੀ ਵਾਕ ਚਤੁਰਾਈ ਨਾਲ ਮੋਹ ਲੈਣ ਦੀ ਸਮਰੱਥਾ ਰੱਖਦਾ ਹਾਂ। ਇਉਂ ਮਨ ਵਿੱਚ ਹੰਕਾਰ ਬਿਰਤੀ ਪੈਦਾ ਹੋ ਜਾਂਦੀ ਹੈ ਤੇ ਨਿਤਾ ਪ੍ਰਤੀ ਵੱਧਦੀ ਰਹਿੰਦੀ ਹੈ। ਪਰ ਮਹਾਰਾਜ ਕਹਿੰਦੇ ਨਹੀਂ ਪ੍ਰੇਮੀਆਂ, ਇਉਂ ਨਹੀਂ ਹੋਣਾ ਚਾਹੀਦਾ, ਹੋ ਹੀ ਰਹੀ ਹੈ ਸਗਲ ਕੀ ਰੀਨਾ। ਸਤਿਗੁਰੂ ਕੇ ਚਰਨ ਕਮਲਾਂ ਤੇ ਨਮਸਕਾਰ ਕਰਦਿਆਂ ਸਾਰਿਆਂ ਦੀ ਚਰਨ ਧੂੜ ਹੋ ਕੇ ਰਹੀਏ। ਮਹਾਰਾਜ ਦਾ ਪਾਵਨ ਫੁਰਮਾਨ, ਇਹ ਭਾਵਨਾ ਗੁਰਸਿੱਖ ਮਨ ਵਿੱਚ ਰੱਖੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮੈਂ ਚੰਗਾ ਨਹੀਂ ਦੁਨੀਆਂ ਵਿੱਚ ਹੋਰ ਬੁਰਾ ਕੋਈ ਨਹੀਂ, ਇਉਂ ਨਿਮਰਤਾ ਭਾਵ ਆਪਣੇ ਮਨ ਅੰਦਰ ਰੱਖਣਾ ਕਰੇ, ਸਾਰਿਆਂ ਦੀ ਚਰਨ ਧੂੜ ਹੋ ਕੇ ਨਿਮਰਤਾ ਦੇ ਵਿੱਚ ਗੁਰੂ ਕਾ ਸਿੱਖ ਸਦਾ ਰਹੇ।
ਘੱਟ ਘੱਟ ਰਮਈਆ ਸਭ ਮਹਿ ਚੀਨਾ,
ਫੇਰ ਜਦੋਂ ਇਸ ਗੁਣਾਂ ਦਾ ਧਾਰਨੀ ਗੁਰਸਿੱਖ ਬਣ ਜਾਵੇ ਨਾ ਕਿ ਗੁਰੂ ਮਹਾਰਾਜ ਜੀ ਦੇ ਚਰਨ ਕਮਲਾਂ ਨਾਲ ਲੱਗ ਕੇ ਕਾਮ ਕ੍ਰੋਧ ਇਤਿਆਦਿਕ ਔਗਣਾਂ ਨੂੰ ਵਸ ਵਿੱਚ ਕਰ ਲਵੇ ਤੇ ਫੇਰ ਚਰਨ ਧੂੜ ਹੋ ਕੇ ਨਿਮਰਤਾ ਭਾਵ ਧਾਰਨ ਕਰ ਲਵੇ ਤਾਂ ਘੱਟ ਘੱਟ ਰਮਈਆ ਸਭ ਮਹਿ ਚੀਨਾ, ਉਹ ਰਮਈਆ ਰਮਿਆ ਹੋਇਆ ਸਰਬ ਵਿਆਪਕ ਵਾਹਿਗੁਰੂ ਜੋ ਘੱਟ ਘੱਟ ਵਿੱਚ ਵਸਰ ਰਿਹਾ, ਜੋ ਕਣ ਕਣ ਵਿੱਚ ਜ਼ਰੇ ਜ਼ਰੇ ਵਿੱਚ ਮੌਜੂਦ ਹੈ, ਜਲ ਥਲ ਮਹੀਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਉਹ ਜਿਹੜਾ ਰਮਿਆ ਵਾਹਿਗੁਰੂ ਕਟਾਂ ਕਟਾਂ ਵਿੱਚ ਵਸਦਾ ਹੈ, ਸਭ ਮਹਿ ਚੀਨਾ, ਉਹ ਸਾਰਿਆਂ ਵਿੱਚ ਜਦੋਂ ਜਾਣ ਲਈਦਾ ਹੈ, ਸਾਰਿਆਂ ਵਿੱਚ ਉਸ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਹੋ ਜਾਂਦੇ ਨੇ, ਹਰ ਇੱਕ ਦੇ ਵਿੱਚੋਂ ਉਸ ਅਕਾਲ ਪੁਰਖ ਦੀ ਪਰਮ ਪਤਾ ਪਰਮਾਤਮਾ ਦੀ ਜੋਤ ਨਜ਼ਰ ਆ ਜਾਂਦੀ ਹੈ, ਇਉਂ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਗੋਪਾਲ ਗੋਬਿੰਦ,
ਇਸ ਤਰੀਕੇ ਦੇ ਨਾਲ ਇਹਨਾਂ ਵਿਧੀਆਂ ਨਾਲ ਉਚਾਰਨ ਕਰੋ ਪ੍ਰਿਥਵੀ ਦੇ ਪਾਲਣਹਾਰ ਵਾਹਿਗੁਰੂ ਨੂੰ, ਜੋ ਬਾਣੀ ਕਰਕੇ ਜਾਣੇ ਯੋਗ ਸਰੀਰਾਂ ਦੀ ਰੱਖਿਆ ਕਰਨ ਵਾਲਾ ਹੈ, ਇਉਂ ਉਸ ਅਕਾਲ ਪੁਰਖ ਦਾ ਉਚਾਰਨ ਕਰੋ, ਪ੍ਰਭੂ ਦੀ ਸਿਫਤ ਸਲਾਹ ਕਰੋ।
ਧੰਨ ਧੰਨ ਪ੍ਰਭ ਕਾ ਪ੍ਰਭ ਕੀ ਜਿੰਦ।
ਔਰ ਮਨ ਵਿੱਚ ਇਹ ਖਿਆਲ ਰੱਖੋ, ਇਹ ਯਕੀਨ ਰੱਖੋ ਕਿ ਧੰਨ ਧੰਨ ਪ੍ਰਭ ਕਾ, ਇਹ ਜਿਹੜਾ ਸਾਡਾ ਸਰੀਰ ਹੈ ਨਾ, ਇਹ ਸਾਡਾ ਆਪਣਾ ਨਹੀਂ, ਇਹ ਸਰੀਰ ਵੀ ਉਸ ਪਰਮਾਤਮਾ ਦਾ ਹੈ, ਇਹਦਾ ਮਾਲਕ ਵੀ ਉਹ ਪ੍ਰਭੂ ਹੈ, ਤੇ ਇਸ ਸਰੀਰ ਦੇ ਨਿਰਬਾਹ ਵਾਸਤੇ ਜੋ ਧਨ ਦੌਲਤ ਸਾਡੇ ਪਾਸ ਹੈ, ਇਹ ਧਨ ਵੀ ਉਸ ਪਰਮਾਤਮਾ ਦਾ ਹੈ। ਸਰੀਰ ਵੀ ਵਾਹਿਗੁਰੂ ਨੇ ਬਖਸ਼ਿਆ, ਸਰੀਰ ਨਿਰਬਾਹ ਲਈ ਧਨ ਦੌਲਤ ਵੀ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਇਸ ਸਭ ਕਾਸੇ ਦਾ ਮਾਲਕ ਵੀ ਉਹ ਹੈ। ਤੇ ਪ੍ਰਭ ਕੀ ਜਿੰਦ, ਜੋ ਸਰੀਰ ਵਿੱਚ ਜਿੰਦ ਆਤਮਾ ਵਸਦੀ ਹੈ, ਉਹ ਜਿੰਦ ਵੀ ਉਸ ਪ੍ਰਭੂ ਦੀ ਹੈ, ਇਸ ਜਿੰਦ ਦਾ ਮਾਲਕ ਵੀ ਉਹ ਵਾਹਿਗੁਰੂ ਆਪ ਹੈ, ਪ੍ਰਭ ਜੋ ਸਰਬ ਕਲਾ ਸਮਰੱਥ ਹੈ। ਇਉਂ ਸਾਡੇ ਜੀਵਨ ਦਾ ਵੀ ਮਾਲਕ ਹੈ, ਤਨ ਧਨ ਇਤਿਆਦਿਕ ਤਨ ਮਨ ਧਨ ਦਾ ਮਾਲਕ ਵੀ ਉਹ ਪਰਮ ਪਿਤਾ ਪਰਮਾਤਮਾ ਹੀ ਹੈ। ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਹੋਇਆ ਉਸ ਦੇ ਨਾਲ ਜੁੜੇ ਰਹੋ,
ਰਹਾਉ
ਵਿਸਰਾਮ ਦੇ ਕੇ ਹਜੂਰ ਫੁਰਮਾਨ ਕਰਦੇ ਹਨ।
ਆਠ ਪਹਿਰ ਹਰ ਕੇ ਗੁਣ ਗਾਓ,
ਅੱਠੇ ਹੀ ਪਹਿਰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰੋ। ਅੱਠੇ ਪਹਿਰ ਦਿਨ ਭੀ ਗਾਵੋ, ਰੈਨੀ ਗਾਵੋ, ਗਾਵੋ ਸਾਸ ਸਾਸ ਰਸਨਾਰੀ। ਮਹਾਰਾਜ ਫਰਮਾਉਂਦੇ ਹਨ, ਦਿਨੇ ਵੀ ਵਾਹਿਗੁਰੂ ਦੀ ਸਿਫਤ ਸਲਾਹ ਕਰਦੇ ਰਹੋ, ਵਾਹਿਗੁਰੂ ਦੇ ਗੁਣ ਗਾਉਂਦੇ ਰਹੋ, ਦਿਨ ਪਰਮਾਤਮਾ ਦੀ ਯਾਦ ਵਿੱਚ ਬਤੀਤ ਹੋਵੇ। ਸਾਧ ਸੰਗਤ ਜੀ, ਆਪਾਂ ਆਮ ਤੌਰ ਤੇ ਖਿਆਲ ਕਰਦੇ ਹਾਂ ਬਾਣੀ ਪੜ੍ਹਨ ਦਾ ਟਾਈਮ ਨਹੀਂ ਲੱਗਦਾ, ਕੰਮ ਕਾਜ ਦੇ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਏ ਹਾਂ, ਕਾਰੋਬਾਰ ਕਰਦਿਆਂ ਸਮਾਂ ਹੀ ਨਹੀਂ ਮਿਲਦਾ ਕਦੋਂ ਬਾਣੀ ਪੜ੍ਹੀਏ, ਕਦੋਂ ਨਾਮ ਸਿਮਰਨ ਕਰੀਏ, ਕਦੋਂ ਵਾਹਿਗੁਰੂ ਦਾ ਨਾਮ ਜਪੀਏ। ਸਤਿਗੁਰੂ ਮਹਾਰਾਜ ਨੇ ਸਾਨੂੰ ਕਿਰਤੀ ਜੀਵਨ ਬਖਸ਼ਿਸ਼ ਕੀਤਾ ਹੈ, ਪੁਰਾਣੇ ਰਿਸ਼ੀਆਂ ਮੁਨੀਆਂ ਜਾਂ ਜੋਗੀਆਂ ਦੀ ਤਰ੍ਹਾਂ ਇਹ ਨਹੀਂ ਸਾਨੂੰ ਕਿਹਾ ਕਿ ਘਰ ਬਾਰ ਨੂੰ ਤੇ ਦੁਨਿਆਵੀ ਕਾਰੋਬਾਰਾਂ ਨੂੰ ਛੱਡ ਕੇ ਆਪਾਂ ਜੰਗਲਾਂ ਵਿੱਚ ਜਾ ਬੈਠੀਏ, ਪਹਾੜਾਂ ਦੀਆਂ ਗੁਫਾਵਾਂ ਤੇ ਕੰਦਰਾਂ ਵਿੱਚ ਜਾ ਕੇ ਸਮਾਧੀਆਂ ਲਾ ਲਈਏ, ਫੇਰ ਭਗਤੀ ਹੋਵੇਗੀ, ਫੇਰ ਨਾਮ ਜਪਿਆ ਜਾਵੇਗਾ। ਨਹੀਂ, ਇਹ ਸਿਧਾਂਤ ਗੁਰਬਾਣੀ ਵਿੱਚ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥੀ ਪੈਰੀ ਤੁਰਦਿਆਂ ਫਿਰਦਿਆਂ ਕੰਮ ਕਾਰ ਕਰਦਿਆਂ ਹੋਇਆਂ ਵੀ ਆਪਣੇ ਚਿੱਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਜਾਵੇ, ਵਾਹਿਗੁਰੂ ਦਾ ਨਾਮ ਸਿਮਰਨ ਕੀਤਾ ਜਾਵੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਇੱਕ ਬੜਾ ਸੁੰਦਰ ਬਚਨ ਲਿਖਦੇ ਨੇ, ਪ੍ਰੇਮੀਆਂ ਜੇ ਬਹੁਤਾ ਕੁਝ ਦੀ ਨਾ ਕਰ ਸਕਦਾ ਤਾਂ ਜੀਵਨ ਦੇ ਵਿੱਚ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕੰਮ ਕਾਰ ਕਰਦਿਆਂ ਜਿਹੜੀਆਂ ਕੋਈ ਛੋਟੀਆਂ ਛੋਟੀਆਂ ਵਿਰਲਾਂ ਅਤੇ ਵਿੱਥਾਂ ਹਨ ਨਾ, ਉਹਨਾਂ ਵਿਰਲਾਂ ਨੂੰ ਸੰਭਾਲ ਲੈ। ਆਪਾਂ ਆਪਣੀ ਡਿਊਟੀ ਤੇ ਜਾ ਰਹੇ ਹਾਂ, ਕੰਮ ਤੇ ਜਾ ਰਹੇ ਹਾਂ, ਰਸਤੇ ਵਿੱਚ ਤੁਰੇ ਜਾਂਦੇ ਹਾਂ, ਜਾਂ ਕਿਸੇ ਮੋਟਰਸਾਈਕਲ ਗੱਡੀ ਵਾਹਨ ਰਾਹੀਂ ਕਿਸੇ ਵੀ ਤਰੀਕੇ ਆਪਾਂ ਜਾ ਰਹੇ ਹਾਂ, ਉਹ ਸਮਾਂ ਸਾਡੇ ਪਾਸ ਹੈ, ਉਸ ਸਮੇਂ ਆਪਾਂ ਵਾਹਿਗੁਰੂ ਜਪਦੇ ਜਾਈਏ, ਬਾਣੀ ਕੰਠ ਕੀਤੀ ਹੈ ਬਾਣੀ ਪੜ੍ਹਦੇ ਜਾਈਏ, ਕੰਮ ਕਾਰ ਕਰਦਿਆਂ ਵੀ ਵਾਹਿਗੁਰੂ ਦਾ ਸਿਮਰਨ ਆਪਾਂ ਕਰ ਸਕਦੇ ਹਾਂ। ਸੋ ਇਸ ਪ੍ਰਕਾਰ ਜੀਵਨ ਦੀਆਂ ਵਿਰਲਾਂ ਨੂੰ ਹੀ ਸਾਂਭਦੇ ਜਾਈਏ ਤਾਂ ਬਹੁਤ ਜ਼ਿਆਦਾ ਸਮਾਂ ਸਾਡਾ ਲੇਖੇ ਵਿੱਚ ਲੱਗ ਜਾਂਦਾ ਹੈ। ਸਤਿਗੁਰੂ ਸਿੱਖਿਆ ਦਿੰਦੇ, ਆਠ ਪਹਿਰ ਹਰ ਕੇ ਗੁਣ ਗਾਓ, ਅੱਠੇ ਹੀ ਪਹਿਰ ਵਾਹਿਗੁਰੂ ਦੇ ਗੁਣ ਗਾਉਂਦੇ ਰਹੋ, ਦਿਨ ਵੀ ਵਾਹਿਗੁਰੂ ਦੀ ਯਾਦ ਵਿੱਚ ਬੀਤੇ, ਰਹਿਣੀ ਗਾਵੋ, ਰਾਤ ਵੀ ਪਰਮਾਤਮਾ ਦੇ ਗੁਣ ਗਾਇਨ ਕਰੀਏ, ਰਾਤ ਵੀ ਵਾਹਿਗੁਰੂ ਦੀ ਸਿਫਤ ਸਲਾਹ ਵਿੱਚ ਜੁੜੇ ਰਹੀਏ। ਗਾਵੋ ਸਾਸ ਸਾਸ ਰਸਨਾਰੀ, ਰਸਨਾ ਦੇ ਨਾਲ ਸਵਾਸ ਸਵਾਸ ਪਰਮਾਤਮਾ ਦੇ ਗੁਣ ਗਾਈਏ। ਇਉਂ ਪ੍ਰੇਮੀਆਂ ਅੱਠੇ ਪੈਰ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰ।
ਜੀ ਪ੍ਰਾਨ ਕੋ ਹੈ ਸੁਆਉ,
ਇਹ ਜਿਹੜਾ ਜੀਵਨ ਮਿਲਿਆ ਹੈ ਨਾ, ਆਪਣੀ ਜ਼ਿੰਦਗੀ ਦਾ ਤੇ ਇਹਨਾਂ ਪ੍ਰਾਣਾਂ ਦਾ ਸਵਾਸਾਂ ਦਾ ਇਹੀ ਸਵਾਓ, ਇਹੀ ਪ੍ਰਯੋਜਨ ਹੈ, ਇਹੀ ਮਕਸਦ ਹੈ। ਇਹ ਜੀਵਨ ਮਿਲਿਆ ਹੀ ਪ੍ਰਭੂ ਦੀ ਪ੍ਰਾਪਤੀ ਵਾਸਤੇ, ਵਾਹਿਗੁਰੂ ਦਾ ਨਾਮ ਸਿਮਰਨ ਵਾਸਤੇ ਹੈ। ਸਵਾਵ ਦਾ ਅਰਥ ਹੈ ਪ੍ਰਯੋਜਨ, ਮਕਸਦ, ਜੀਵਨ ਦਾ ਮਕਸਦ ਹੀ ਇਹੀ ਹੈ। ਇਹ ਜਿਹੜੇ ਪ੍ਰਾਣ ਸਵਾਸ ਪਰਮਾਤਮਾ ਨੇ ਬਖਸ਼ਿਸ਼ ਕੀਤੇ, ਇਹ ਸਵਾਸ ਵੀ ਨਾਮ ਜਪਣ ਲਈ ਬਖਸ਼ਿਸ਼ ਕੀਤੇ, ਜੀਵਨ ਪਰਮਾਤਮਾ ਦਾ ਨਾਮ ਜਪਣ ਲਈ ਬਖਸ਼ਿਆ ਹੈ। ਸਵਾਵ ਦਾ ਦੂਜਾ ਅਰਥ ਹੈ ਲਾਭ। ਭਾਈ ਜੇ ਸਵਾਸ ਸਵਾਸ ਪਰਮਾਤਮਾ ਦਾ ਨਾਮ ਜਪਿਆ ਜਾਵੇ ਤਾਂ ਇਹ ਪ੍ਰਾਣਾ ਵਾਲੀ ਸਾਡੀ ਜ਼ਿੰਦਗੀ ਜੋ ਹੈ ਨਾ, ਇਸ ਜ਼ਿੰਦਗੀ ਦਾ ਸੱਚਾ ਸੁੱਚਾ ਲਾਭ ਇਹੀ ਹੈ। ਲਾਭ ਲੈ ਹੋ ਹਰ ਹਿਰਦੈ ਅਰਾਧਾ ਹੋ, ਛੁਟਕੈ ਆਵਣ ਜਾਣੀ।
ਤਜ ਅਭਿਮਾਨ ਜਾਨ ਪ੍ਰਭ ਸੰਗ।
ਤਜ ਅਭਿਮਾਨ, ਆਪਣੇ ਮਨ ਵਿੱਚੋਂ ਅਭਿਮਾਨ ਤਿਆਗ ਦੇ, ਹੰਕਾਰ ਨੂੰ ਛੱਡ ਦੇ, ਕਦੇ ਹੰਕਾਰ ਬਿਰਤੀ ਨੂੰ ਨੇੜੇ ਨਾ ਆਉਣ ਦੇ। ਤੇ ਜਾਨ ਪ੍ਰਭ ਸੰਗ, ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਸੰਗ ਜਾਣ, ਸੰਗੀ ਜਾਣ, ਸਦਾ ਨਾਲ ਸਮਝਣਾ ਕਰ। ਇਹ ਸ਼ਰਧਾ ਰੱਖ ਕੇ ਦੂਰ ਨਾਹੀਂ ਮੇਰੋ ਪ੍ਰਭ ਪਿਆਰਾ, ਉਹ ਮੇਰਾ ਪਿਆਰਾ ਪ੍ਰਭੂ ਕਿਤੇ ਦੂਰ ਨਹੀਂ ਹੈ। ਬੜਾ ਸੁੰਦਰ ਬਚਨ ਗੁਰਬਾਣੀ ਵਿੱਚ ਆਇਆ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਜੀਵ ਇਹ ਸਮਝ ਲਵੇ, ਜਿਸ ਨੂੰ ਇਹ ਸੋਝੀ ਆ ਜਾਵੇ ਕਿ ਪ੍ਰਮਾਤਮਾ ਸਦਾ ਹੀ ਨੇੜੇ ਹੈ, ਉਹ ਬੁਰਾ ਕਰਮ ਭਲਾ ਕਿਵੇਂ ਕਰੇਗਾ। ਆਪਾਂ ਬੁਰਾ ਕਰਮ ਉਦੋਂ ਕਰਦੇ ਹਾਂ ਜਦੋਂ ਸਾਨੂੰ ਇਹ ਭੁੱਲ ਜਾਵੇ ਕਿ ਰੱਬ ਨੇੜੇ ਹੈ। ਉਹ ਪ੍ਰਮਾਤਮਾ ਕਿਉਂਕਿ ਇਹਨਾਂ ਸਥੂਲ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ, ਜਲ ਥਲ ਮਹੀਲ ਗੁਪਤੋ ਵਰਤੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ, ਅਦੇਖ ਵਰਤ ਰਿਹਾ ਹੈ, ਆਪਾਂ ਸਮਝ ਛੱਡਦੇ ਹਾਂ ਪਤਾ ਨਹੀਂ ਕਿੱਥੇ ਕਿਤੇ ਹੋਵੇਗਾ। ਆਪਾਂ ਵਾਹਿਗੁਰੂ ਨੂੰ ਦੂਰ ਜਾਣ ਛੱਡਿਆ ਹੈ ਤੇ ਦੂਰ ਸਮਝਦੇ ਹਾਂ, ਜਿਸ ਕਰਕੇ ਸਾਡਾ ਮਨ ਤਰ੍ਹਾਂ ਤਰ੍ਹਾਂ ਦੇ ਔਗੁਣਾਂ ਤੇ ਵਿਕਾਰਾਂ ਵਿੱਚ ਪ੍ਰਵਿਰਤ ਹੁੰਦਾ ਹੈ, ਜਿਸ ਕਰਕੇ ਅਸੀਂ ਬੁਰਿਆਈਆਂ ਕਰਦੇ ਹਾਂ। ਜਦੋਂ ਸਾਨੂੰ ਅਹਿਸਾਸ ਹੋਵੇ ਕਿ ਪ੍ਰਮਾਤਮਾ ਨੇੜੇ ਹੈ, ਸਦ ਹਜ਼ੂਰ ਹਾਜ਼ਰ ਹੈ, ਨਾਜ਼ਰ ਕਤਹ ਨਾ ਪਇਓ ਦੁਰਾਈ, ਤਾਂ ਸਾਨੂੰ ਸਮਝ ਹੋਵੇਗੀ ਕਿ ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਇਆ ਜਾਏ। ਸਦਾ ਹੀ ਪ੍ਰਮਾਤਮਾ ਸਾਡੀਆਂ ਸਾਰੀਆਂ ਗੱਲਾਂ ਸੁਣ ਰਿਹਾ, ਸਦਾ ਹੀ ਸਾਨੂੰ ਕਰਤੱਬ ਕਰਦਿਆਂ ਵੇਖ ਰਿਹਾ, ਕਿਵੇਂ ਮੁੱਕਰਿਆ ਜਾਵੇਗਾ ਉਸ ਵਾਹਿਗੁਰੂ ਦੇ ਦਰ ਤੇ। ਜਦੋਂ ਇਹ ਅਹਿਸਾਸ ਹੋ ਜਾਵੇ ਫਿਰ ਸਾਡਾ ਹੀਆ ਨਹੀਂ ਕਦੇ ਪਵੇਗਾ ਕਿ ਆਪਾਂ ਬੁਰਾ ਕਰਮ ਕਰ ਸਕੀਏ। ਇਸ ਲਈ ਜਾਣ ਪ੍ਰਭ ਸੰਗ, ਮਨ ਵਿੱਚੋਂ ਹੰਕਾਰ ਬਿਰਤੀ ਨੂੰ ਛੱਡ ਕੇ ਪ੍ਰਭੂ ਪਰਮਾਤਮਾ ਨੂੰ ਸਦਾ ਆਪਣੇ ਨਾਲ ਜਾਣਨਾ ਕਰ।
ਸਾਧ ਪ੍ਰਸਾਦ ਹਰਿ ਸਿਉ ਮਨ ਰੰਗ।
ਸਾਧ ਪ੍ਰਸਾਦ ਹਰਿ ਸਿਉ ਮਨ ਰੰਗ, ਸਾਧੂ ਦੀ ਕਿਰਪਾ ਨਾਲ। ਸਾਧੂ ਕੌਣ? ਸਾਧ ਰੂਪ ਆਪਣਾ ਤਨ ਧਾਰਿਆ, ਮਹਾ ਅਗਨ ਤੇ ਆਪ ਉਬਾਰਿਆ। ਗੁਰੂ ਰੂਪੀ ਜੋ ਸੱਚਾ ਸ਼੍ਰੋਮਣੀ ਸਾਧ ਹੈ ਨਾ, ਐਸੇ ਗੁਰੂ ਰੂਪੀ ਸਾਧ ਦੀ ਕਿਰਪਾ ਦੇ ਨਾਲ ਆਪਣੇ ਮਨ ਨੂੰ ਪਰਮਾਤਮਾ ਦੀ ਰੰਗਣ ਵਿੱਚ ਰੰਗ ਲੈ।
ਜਿਨ ਤੂੰ ਕੀਆ ਤਿਸ ਕੋ ਜਾਨ।
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਐ ਇਨਸਾਨ, ਉਸ ਵਾਹਿਗੁਰੂ ਨੂੰ ਜਾਣਨਾ ਕਰ। ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਪ੍ਰਯਤਨਸ਼ੀਲ ਹੋ। ਮਹਾਰਾਜ ਫਰਮਾਨ ਕਰਦੇ ਨੇ, ਜਿਨ ਕੀਤਾ ਤਿਸੈ ਨਾ ਜਾਣੀ ਅੰਧਾ, ਤਾਂ ਦੁੱਖ ਸਹਿ ਪ੍ਰਾਣੀਆਂ। ਜੀਵਨ ਅੰਦਰ ਦੁੱਖ ਤਦੇ ਹੀ ਹਨ ਕਿ ਜਿਸ ਪਰਮਾਤਮਾ ਨੇ ਪੈਦਾ ਕੀਤਾ ਹੈ ਜੀਵ ਉਸ ਵਾਹਿਗੁਰੂ ਨੂੰ ਨਹੀਂ ਜਾਣਦਾ, ਉਸ ਵੱਲੇ ਆਪਣਾ ਖਿਆਲ ਨਹੀਂ ਕੀਤਾ। ਜਿਨ ਤੂੰ ਕੀਆ ਤਿਸ ਕਉ ਜਾਨ। ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ ਉਸ ਵਾਹਿਗੁਰੂ ਨੂੰ ਜਾਣਨਾ ਕਰ। ਉਸ ਵਾਹਿਗੁਰੂ ਨੂੰ ਚੇਤੇ ਰੱਖ, ਯਾਦ ਰੱਖ।
ਆਗੈ ਦਰਗਹ ਪਾਵੈ ਮਾਨ।
ਜੇ ਸਦਾ ਜੀਵਨ ਅੰਦਰ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇਗਾ ਤਾਂ ਅੱਗੇ ਉਸ ਵਾਹਿਗੁਰੂ ਦੀ ਦਰਗਾਹ ਵਿੱਚ ਜਾ ਕੇ ਮਾਣ ਪਾਵੇਗਾ, ਸਤਿਕਾਰ ਪਾਵੇਗਾ, ਇੱਜ਼ਤ ਪਦ ਦੀ ਪ੍ਰਾਪਤੀ ਹੋਵੇਗੀ।
ਮਨ ਤਨ ਨਿਰਮਲ ਹੋਏ ਨਿਹਾਲ।
ਮਨ ਅਤੇ ਤਨ ਇਹ ਦੋਨੋਂ ਹੀ ਨਿਰਮਲ ਹੋ ਜਾਣਗੇ। ਨਿਰਮਲ, ਮਲ ਤੋਂ ਰਹਿਤ, ਮੈਲ ਤੋਂ ਰਹਿਤ ਮਨ ਨਿਰਮਲ ਹੋ ਜਾਵੇਗਾ। ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਉਹ ਜਨਮਾਂ ਜਨਮਾਂਤਰਾਂ ਦੀ ਲੱਗੀ ਪਾਪਾਂ ਔਗਣਾਂ ਤੇ ਵਿਕਾਰਾਂ ਦੀ ਮੈਲ ਮਨ ਤੋਂ ਉੱਤਰ ਜਾਵੇਗੀ। ਤੇ ਜਦੋਂ ਮਨ ਨਿਰਮਲ ਹੋ ਗਿਆ ਤਾਂ ਤਨ ਵੀ ਨਿਰਮਲ ਪਵਿੱਤਰ ਹੋ ਜਾਵੇਗਾ, ਨਹੀਂ ਤਾਂ ਔਗਣਾਂ ਵਿੱਚ ਲੱਗਿਆ ਹੋਇਆ ਸਾਡਾ ਸਰੀਰ ਵੀ ਅਪਵਿੱਤਰ ਹੋ ਰਿਹਾ। ਅੱਖਾਂ ਪਰਾਇਆ ਰੂਪ ਵਿਕਾਰ ਭਰੀ ਨਿਗਾਹ ਨਾਲ ਤੱਕਦੀਆਂ ਨੇ, ਅੱਖਾਂ ਅਪਵਿੱਤਰ ਤੇ ਮੈਲੀਆਂ ਹੋ ਰਹੀਆਂ। ਕੰਨਾਂ ਨਾਲ ਨਿੰਦਾ ਚੁਗਲੀ ਤੇ ਭੈੜੇ ਖਿਆਲ ਭੈੜੇ ਗੀਤ ਸੁਣਦੇ ਹਾਂ, ਕੰਨ ਅਪਵਿੱਤਰ ਮੈਲੇ ਹੋ ਰਹੇ ਨੇ। ਇਸੇ ਤਰ੍ਹਾਂ ਸਰੀਰ ਦੇ ਹੋਰ ਇੰਦਰੇ। ਜਦੋਂ ਮਨ ਅੰਦਰ ਨਿਰਮਲਤਾ ਆ ਜਾਵੇਗੀ ਨਾ, ਤਾਂ ਫਿਰ ਇਹ ਤਨ ਵੀ ਨਿਰਮਲ ਹੋ ਜਾਵੇਗਾ, ਉੱਜਲ ਹੋ ਜਾਵੇਗਾ। ਜਦੋਂ ਮਨ ਅਤੇ ਤਨ ਗੁਰੂ ਕੀ ਕਿਰਪਾ ਨਾਲ ਨਿਰਮਲ ਹੋ ਗਏ, ਹੋਏ ਨਿਹਾਲ, ਫਿਰ ਪ੍ਰੇਮੀਆਂ ਤੂੰ ਨਿਹਾਲ ਹੋ ਜਾਵੇਂਗਾ, ਦੁੱਖਾਂ ਤੋਂ ਰਹਿਤ ਹੋ ਜਾਵੇਂਗਾ, ਸਾਰੇ ਦੁੱਖ ਮਿਟ ਜਾਣਗੇ।
ਰਸਨਾ ਨਾਮ ਜਪਤ ਗੋਪਾਲ।
ਪਰ ਇਹ ਨਿਰਮਲਤਾ ਮਨ ਤਨ ਵਿੱਚ ਆਵੇਗੀ ਕਿਵੇਂ? ਰਸਨਾ ਨਾਮ ਜਪਤ ਗੋਪਾਲ, ਆਪਣੀ ਰਸਨਾ ਆਪਣੀ ਜੀਭਾ ਨਾਲ ਸ੍ਰਿਸ਼ਟੀ ਦੇ ਪਾਲਣਹਾਰ ਦਾ ਨਾਮ ਜਪਦਿਆਂ ਹੋਇਆਂ, ਜਿਉਂ ਜਿਉਂ ਨਾਮ ਜਪਿਆ ਜਾਵੇ ਤੇ ਨਾਮ ਹਿਰਦੇ ਅੰਦਰ ਵਸਦਾ ਜਾਵੇ, ਤਿਉਂ ਤਿਉਂ ਮਲ ਦੀ ਸਾਰੀ ਮੈਲ ਧੋਤੀ ਜਾਂਦੀ ਹੈ, ਕੱਟੀ ਜਾਂਦੀ ਹੈ। ਸਾਧ ਸੰਗਤ ਜੀ, ਇੱਕ ਬਰਤਨ ਚਿੱਕੜ ਭਰੇ ਪਾਣੀ ਦਾ ਭਰਿਆ ਹੋਇਆ ਰੱਖਿਆ ਹੋਇਆ ਹੋਵੇ, ਮੋਲੇ ਧਾਰ ਮੀਂਹ ਪੈਂਦਾ ਹੋਵੇ, ਉਸ ਨੂੰ ਮੀਂਹ ਵਿੱਚ ਬਾਰਿਸ਼ ਵਿੱਚ ਬਾਹਰ ਰੱਖ ਦਈਏ ਨਾ, ਜਿਉਂ ਜਿਉਂ ਬੂੰਦਾਂ ਉੱਪਰੋਂ ਪੈਂਦੀਆਂ ਜਾਂਦੀਆਂ ਨੇ, ਹੌਲੀ ਹੌਲੀ ਉਹ ਮੈਲ ਦਾ ਪ੍ਰਭਾਵ ਉਸ ਪਾਣੀ ਵਿੱਚੋਂ ਘਟਦਾ ਜਾਂਦਾ ਹੈ ਤੇ ਹੁੰਦਿਆਂ ਹੁੰਦਿਆਂ ਸਾਫ ਪਾਣੀ ਬਾਕੀ ਰਹਿ ਜਾਂਦਾ, ਚਿੱਕੜ ਸਾਰਾ ਬਾਹਰ ਨਿਕਲ ਜਾਂਦਾ ਹੈ। ਇਉਂ ਸਾਡਾ ਮਨ ਰੂਪੀ ਬਰਤਨ ਔਗਣਾ ਵਿਕਾਰਾਂ ਦੇ ਚਿੱਕੜ ਨਾਲ ਭਰਿਆ ਹੋਇਆ ਹੈ। ਹੌਲੀ ਹੌਲੀ ਜਿਉਂ ਜਿਉਂ ਨਾਮ ਦੀ ਬਾਰਿਸ਼ ਦੀਆਂ ਬੂੰਦਾਂ ਸਾਡੇ ਹਿਰਦੇ ਵਿੱਚ ਪੈਣਗੀਆਂ, ਉਹ ਔਗਣਾ ਵਿਕਾਰਾਂ ਦਾ ਚਿੱਕੜ ਨਿਕਲਦਾ ਜਾਵੇਗਾ। ਭਾਗਾਂ ਭਰਿਆ ਕੋਈ ਦਿਨ ਅਜਿਹਾ ਆਵੇਗਾ ਜਦੋਂ ਪ੍ਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ ਹੋਇਆਂ ਹਿਰਦੇ ਵਿੱਚੋਂ ਸਾਰੇ ਔਗਣਾ ਵਿਕਾਰਾਂ ਦੀ ਮੈਲ ਦੂਰ ਹੋ ਜਾਵੇਗੀ। ਇਉਂ ਰਸਨਾ ਨਾਲ ਪ੍ਰਮਾਤਮਾ ਦਾ ਨਾਮ ਜਪਦਿਆਂ ਮਨ ਤਾਂ ਨਿਰਮਲ ਹੋ ਕੇ ਫਿਰ ਪ੍ਰਭੂ ਪ੍ਰਾਪਤੀ ਹੋ ਜਾਵੇਗੀ।
ਕਰ ਕਿਰਪਾ ਮੇਰੇ ਦੀਨ ਦਿਆਲਾ।
ਹੁਣ ਅੰਤਲੇ ਪਦ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਇਹ ਸਾਰੀ ਪ੍ਰਾਪਤੀ ਕਰਨ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਅਤਿਅੰਤ ਜ਼ਰੂਰੀ ਹੈ। ਪ੍ਰਭੂ ਦੇ ਚਰਨਾਂ ਵਿੱਚ ਵਾਹਿਗੁਰੂ ਦੇ ਸਨਮੁਖ ਇਹ ਬੇਨਤੀ ਕਰੀਏ, ਕਰ ਕਿਰਪਾ ਮੇਰੇ ਦੀਨ ਦਿਆਲਾ, ਹੇ ਦੀਨਾਂ ਉੱਪਰ ਦਇਆ ਕਰਨ ਵਾਲੇ ਮੇਰੇ।